ਗੁਰੂ ਰੂਪ ਪਿਆਰੀ ਸਤਿਸੰਗਤ ਜੀਓ ਔਰ ਰਸਨਾ ਕਰੀਏ ਪਵਿੱਤਰ ਬਿਰਤੀਆਂ ਕਰੀਏ ਗਾਗਰ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਲਵਾਈਏ ਹਾਜ਼ਰੀਆਂ ਲਵਾਉਂਦਿਆਂ ਹੋਇਆਂ ਗੱਜ ਕੇ ਬੋਲਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਤਿਸੰਗਤ ਵਡਭਾਗੇ ਹੋ ਕਰਮਾਂ ਵਾਲੇ ਹੋ ਜਿਹਨਾਂ ਨੂੰ ਇਹ ਸੁੰਦਰ ਦਾਤ ਪ੍ਰਾਪਤ ਹੁੰਦੀ ਹੈ, ਕਿਉਂਕਿ ਇਹ ਜੀਵਨ ਇਹ ਜਨਮ ਵੱਡਿਆਂ ਭਾਗਾਂ ਦੀ ਨਿਸ਼ਾਨੀ ਹੈ। ਜਿਸ ਸਮੇਂ ਦੇ ਅੰਦਰ ਅਸੀਂ ਗੁਰੂ ਚਰਨਾਂ ਵਿੱਚ ਬੈਠ ਕੇ ਔਰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲੋਂ ਆਪਣੇ ਜੀਵਨ ਦੀ ਸੇਧ ਲੈ ਸਕਦੇ ਹਾਂ, ਆਪਣਾ ਜੀਵਨ ਸਫਲ ਕਰ ਸਕਦੇ ਹਾਂ। ਸੋ ਗੁਰੂ ਪਿਆਰਿਓ, ਜੇ ਇਹ ਸਮਾਂ ਮਿਲਿਆ ਇਸ ਸਮੇਂ ਨੂੰ ਸੰਭਾਲਣਾ ਹੈ, ਪਰ ਧਿਆਨ ਕਰਨਾ ਅਸੀਂ ਕਹਿੰਦੇ ਜ਼ਰੂਰ ਹਾਂ ਕਿ ਅਸੀਂ ਸਮਾਂ ਸਾਂਭਦੇ ਪਏ, ਸਾਨੂੰ ਲੱਗਦਾ ਕਿ ਅਸੀਂ ਗੁਰੂ ਘਰ ਨਾਲ ਜੁੜੇ ਹਾਂ। ਆਓ ਆਪਣੇ ਅੰਦਰ ਝਾਤੀਆਂ ਮਾਰੀਏ ਵੀ ਅਸੀਂ ਵਾਕਿਆ ਹੀ ਗੁਰੂ ਚਰਨਾਂ ਨਾਲ ਜੁੜ ਗਏ, ਕਿਉਂਕਿ ਗੁਰੂ ਗ੍ਰੰਥ ਦਾ ਇੱਕ ਇੱਕ ਬੋਲ ਜਿਹੜਾ ਹੈ ਆਪ ਜੀ ਨੂੰ ਸਮਝਾਉਣਾ ਕਰਦਾ ਕਿ ਤੂੰ ਕਿੱਥੇ ਕੁ ਪਹੁੰਚਿਆ ਹੈ, ਤੇਰੇ ਮਨ ਦੀ ਅਵਸਥਾ ਕੈਸੀ ਹੈ। ਜਦੋਂ ਅਸੀਂ ਗੁਰਬਾਣੀ ਪੜ੍ਹਦੇ ਹਾਂ ਤਾਂ ਆਪਣੇ ਆਪ ਦੀ ਵਿਚਾਰ ਕਰਨੀ ਹੈ, ਨਾਲ ਆਪਣੇ ਆਪ ਬਾਰੇ ਸੋਚਣਾ, ਝਾਤੀ ਮਾਰਨੀ ਆਪਣੇ ਆਪ ਦੀ ਕਿ ਵਾਕਈ ਅਸੀਂ ਇਹੋ ਜਿਹੇ ਬਣੇ ਹਾਂ। ਸੋ ਅੱਜ ਝਾਤੀ ਮਾਰੀਏ, ਭਗਤ ਕਬੀਰ ਜੀ ਦੀਆਂ ਪੰਕਤੀਆਂ ਨੇ, ਭਗਤ ਕਬੀਰ ਜੀ ਇੱਕ ਸੰਸਾਰੀ ਕੁੜੀ ਨੂੰ, ਇੱਕ ਸੰਸਾਰੀ ਔਰਤ ਨੂੰ ਨਾ, ਜਿਹੜੀ ਘੁੰਡ ਕੱਢ ਕੇ ਫਿਰਦੀ ਆਪਣੇ ਸਹੁਰੇ ਘਰ ਦੇ ਅੰਦਰ, ਉਹਦੀ ਅਵਸਥਾ ਦਰਸਾਉਣਾ ਚਾਹੁੰਦੇ ਆ। ਉਸ ਘੁੰਡ ਬਾਰੇ ਦੱਸਣਾ ਚਾਹੁੰਦੇ ਆ ਗੁਰਬਾਣੀ ਦੇ ਜ਼ਰੀਏ। ਉਹ ਵਿਚਾਰੀਏ, ਭਗਤ ਕਬੀਰ ਜੀ ਕਹਿੰਦੇ ਰਹੋ ਰਹੋ ਰੀ ਬਹੋਰੀਆ, ਰਹੋ ਰਹੋ ਰੀ ਬਹੋਰੀਆ ਘੁੰਘਟ ਜਿਨ ਕਾਢੇ। ਰਹੋ ਰਹੋ ਦਾ ਮਤਲਬ ਹੁੰਦਾ ਬਸ ਕਰ। ਕਿਸ ਤਰ੍ਹਾਂ ਤੁਸੀਂ ਦੇਖੋ, ਆਪਣੇ ਘਰ ਕੋਈ ਪ੍ਰਾਹੁਣਾ ਆਉਂਦਾ ਆਪਾਂ ਨੂੰ ਮਿਲਣ ਲਈ, ਅਤੇ ਆਪਾਂ ਚਾਹੁੰਦੇ ਹਾਂ ਵੀ ਇਹ ਸਾਡੇ ਘਰ ਰਹੇ, ਅੱਜ ਠਹਿਰ ਜਾਵੇ, ਅਤੇ ਅਸੀਂ ਉਹਨੂੰ ਬੜੇ ਪਿਆਰ ਨਾਲ ਕਹਿੰਦੇ ਹਾਂ ਰਹੋ ਰਹੋ ਭਾਅ ਜੀ ਅੱਜ ਰਹੋ। ਰਹੋ ਦਾ ਮਤਲਬ ਹੈ ਠਹਿਰਨਾ, ਰੁਕ ਜਾਣਾ, ਬਸ ਕਰਨਾ, ਕਿਸੇ ਚੀਜ਼ ਨੂੰ ਸਟੋਪ ਕਰਨਾ, ਉਹਨੂੰ ਆਪਾਂ ਰਹੋ ਕਹਿ ਦਿੰਦੇ ਹਾਂ। ਅਤੇ ਇੱਥੇ ਕਬੀਰ ਜੀ ਕਹਿੰਦੇ ਰਹੋ ਰਹੋ ਰੀ ਬਹੋ ਰੀ ਆ, ਬਹੂ ਕਿਹਨੂੰ ਕਹਿ ਰਿਹਾ, ਆਤਮਾ ਨੂੰ। ਕਹਿੰਦੇ ਰਹੋ ਰਹੋ ਰੀ ਬਹੋ ਰੀ ਆ ਘੁੰਘਟ ਜਿਨ ਕਾਢੇ, ਕਹਿੰਦੇ ਵੀ ਉਹ ਆਤਮਾ ਜਿਨ੍ਹਾਂ ਨੇ ਘੁੰਡ ਕੱਢਿਆ। ਕਿਹੜਾ ਘੁੰਡ? ਹੁਣ ਧਿਆਨ ਕਰਨਾ, ਜਦੋਂ ਉਹ ਕੁੜੀ ਘੁੰਡ ਕੱਢਦੀ ਹੈ ਤਾਂ ਉਹ ਇੱਕ ਪਾਸੇ ਨਾ ਪੱਲਾ ਹੇਠਾਂ ਕਰ ਲੈਂਦੀ ਹੈ, ਕਹਿੰਦਾ ਪਰਦਾ ਕਰ ਲੈਂਦੀ ਕਿਸੇ ਪਾਸੇ, ਜੇਠ ਵਾਲੇ ਪਾਸੇ, ਸਹੁਰੇ ਵਾਲੇ ਪਾਸੇ। ਅਤੇ ਆਪਾਂ ਕੀ ਕਹਿੰਦੇ ਹਾਂ ਵੀ ਕੁੜੀ ਨੇ ਘੁੰਡ ਕੱਢਿਆ ਤਾਂ ਮਤਲਬ ਪਰਦਾ ਕੀਤਾ ਕਿਸੇ ਪਾਸੇ। ਅਤੇ ਕਬੀਰ ਜੀ ਵੀ ਉਹੀ ਗੱਲ ਕਹਿਣੀ ਚਾਹੁੰਦੇ ਆ, ਕਹਿੰਦੇ ਆਤਮਾ ਝਾਤੀ ਮਾਰ ਵੀ ਜਿਵੇਂ ਉਹ ਕੁੜੀ ਸਰੀਰਕ ਰੂਪੀ ਘੁੰਡ ਕੱਢਦੀ ਹੈ, ਪਰਦਾ ਕਰਦੀ ਕਿਸੇ ਵੱਲ, ਕਹਿੰਦੇ ਆਤਮਾ ਤੂੰ ਵੀ ਤਾਂ ਪਰਮਾਤਮਾ ਵਾਲੇ ਪਾਸੇ ਪਰਦਾ ਕੀਤਾ ਘੁੰਡ ਕੱਢਿਆ, ਬਸ ਕਰ। ਹੁਣ ਤਾਂ ਕਿੰਨਾ ਚਿਰ ਹੋ ਗਿਆ ਤੈਨੂੰ ਘੁੰਡ ਕੱਢਿਆ ਨੂੰ, ਜਨਮਾਂ ਜਨਮ ਬੀਤ ਗਏ, ਮਨੁੱਖ ਦੇ ਜਨਮ ਵਿੱਚ ਆਈ ਇੱਥੇ, ਤਾਂ ਬਸ ਕਰ। ਰਹੋ ਰਹੋ ਰੀ ਬਹੋ ਰੀ ਆ ਬਹੁ ਆਤਮਾ, ਬਸ ਕਰ ਬਸ ਕਰ, ਹੁਣ ਘੁੰਡ ਕੱਢਣਾ ਬਸ ਕਰ, ਘੁੰਘਟ ਜਨ ਕੱਢ। ਕਹਿੰਦੇ ਜਿਹਨਾਂ ਆਤਮਾ ਨੇ ਇਸ ਜਨਮ ਅੰਦਰ ਵੀ ਪਰਮਾਤਮਾ ਵਾਲੇ ਪਾਸੇ ਪਰਦਾ ਕੀਤਾ, ਕਹਿੰਦੇ ਕਬੀਰ ਜੀ ਮੈਂ ਉਹਨਾਂ ਦੇ ਚਰਨਾਂ 'ਚ ਬੇਨਤੀ ਕਰਦਾ ਕਿ ਬਸ ਕਰੋ, ਉੱਧਰ ਪਰਦਾ ਹਟਾ ਦਿਓ, ਉਹਦੇ ਵੱਲ ਵੇਖੋ ਪਰਮਾਤਮਾ ਵਾਲੇ ਪਾਸੇ, ਪਰਦਾ ਦੂਜੇ ਪਾਸੇ ਕਰ ਲਓ। ਫਿਰ ਅੱਗੇ ਦੱਸਦੇ ਅੰਤ ਕੀ ਬਾਹਰ ਲਹੇਗੀ ਨਾ ਅੱਡੇ। ਬੜਾ ਧਿਆਨ ਕਰ ਆਤਮਾ, ਅੰਤ ਕੀ ਬਾਹਰ ਕਹਿੰਦਾ ਭਾਵ ਆਤਮਾ ਨੂੰ ਗੁਰੂ ਜੀ ਸਮਝਾਉਣ ਲੱਗੇ, ਕਹਿੰਦੇ ਇਹ ਜਿਹੜਾ ਜਨਮ ਤੈਨੂੰ ਮਿਲਿਆ ਨਾ ਮਾਨਸ ਦਾ, ਇਹ ਤੈਨੂੰ ਸਮਾਂ ਸਮਾਪਤ ਕਰਨ ਲਈ ਮਿਲਿਆ। ਅੰਤ ਸਮਾਪਤ, ਜਿਹੜਾ ਤੈਨੂੰ ਸਮਾਂ ਮਿਲਿਆ ਸੀ 84 ਦੇ ਗੇਟ 'ਚ ਘੁੰਮਣ ਦਾ, ਉਸ ਸਮੇਂ ਨੂੰ ਖਤਮ ਕਰਨ ਲਈ, ਸਮਾਪਤ ਕਰਨ ਲਈ ਤੈਨੂੰ ਇਹ ਜਨਮ ਮਿਲਿਆ, ਅਤੇ ਇੱਦਾਂ ਕਰ ਲਹੇਗੀ ਨਾ ਆਡੇ। ਆਡੇ ਦਾ ਪਾਉਂਦਾ ਕੌਡੀ ਮੁੱਲ ਪੈਣਾ। ਕਹਿੰਦੇ ਜੇ ਇਸ ਜਨਮ ਅੰਦਰ ਵੀ ਤੂੰ ਉਸ ਪਰਮਾਤਮਾ ਵਾਲੇ ਪਾਸੇ ਪੜਦਾ ਹੀ ਕਰ ਛੱਡਿਆ ਤਾਂ ਤੇਰਾ ਨਾ ਇਹ ਜਿਹੜਾ ਜਨਮ ਹੈ ਵਿਰਥਾ ਚਲਾ ਜਾਏਗਾ, ਤੇਰਾ ਦਰਗਾਹ 'ਚ ਇੱਕ ਕੌਡੀ ਮੁੱਲ ਨਹੀਂ ਪੈਣਾ, ਤੈਨੂੰ ਕਿਸੇ ਨੇ ਉੱਥੇ ਪੁੱਛਣਾ ਨਹੀਂ। ਇਸ ਕਰਕੇ ਕੀ ਕਰ ਕਿ ਤੂੰ ਇਸ ਜਨਮ ਦੇ ਅੰਦਰ ਉਸ ਪਰਮਾਤਮਾ ਵਾਲੇ ਪਾਸੇ ਜਿਹੜਾ ਘੁੰਡ ਕੱਢਿਆ, ਜਿਹੜਾ ਪੱਲੂ ਨੀਵਾਂ ਕੀਤਾ, ਜਿਹੜਾ ਪੜਦਾ ਕੀਤਾ ਨਾ, ਉਹ ਬਸ ਕਰ ਹੁਣ। ਫਿਰ ਕੀ ਕਹਿੰਦੇ, ਕਹਿੰਦੇ ਘੁੰਘਟ ਕਾਟ ਗਈ ਤੇਰੀ ਅੱਗੇ, ਹੁਣ ਕੀ ਗੈਲ ਤੁਹੇ ਜਾਣ ਲੱਗ ਗਏ। ਕਹਿੰਦੇ ਘੁੰਘਟ ਕਾਟ ਗਈ ਤੇਰੀ ਅੱਗੇ, ਕਹਿੰਦੇ ਤੇਰੇ ਵਾਂਗ ਰਾਹੀਂ ਜਿੱਦਾਂ ਤੂੰ ਪੜਦਾ ਕੀਤਾ ਨਾ ਅਤੇ ਚਿੱਤ ਜੋੜਿਆ ਮਾਇਆ ਦੇ ਅੰਦਰ, ਮੋਹ ਮਾਇਆ ਦੇ ਅੰਦਰ, ਸੰਸਾਰ ਦੇ ਅੰਦਰ, ਕਹਿੰਦੇ ਇਸੇ ਤਰ੍ਹਾਂ ਹੀ ਬੜੀਆਂ ਆਤਮਾ ਇਸ ਸੰਸਾਰ ਤੋਂ ਇਸੇ ਅਵਸਥਾ 'ਚ ਚਲੀਆਂ ਗਈਆਂ, ਇਹਨਾਂ ਜਨਮਾਂ 'ਚੋਂ ਚਲੀਆਂ ਗਈਆਂ, ਇਹਨਾਂ ਸਰੀਰਾਂ 'ਚੋਂ ਚਲੀਆਂ ਗਈਆਂ। ਉਨਕੀ ਗੈਲ ਤੋਹੇ ਜਾਣ ਲੱਗ ਗਏ। ਕਹਿੰਦੇ ਕਿਤੇ ਆਤਮਾ ਝਾਤੀ ਮਾਰ, ਕਿਤੇ ਉਹਨਾਂ ਦੀ ਨਿਆਈ ਤੈਨੂੰ ਤਾਂ ਨਹੀਂ ਆਦਤ ਪੈ ਗਈ ਪਰਮਾਤਮਾ ਵਾਲੇ ਪਾਸੇ ਬੇਮੁੱਖ ਹੋਣ ਦੀ, ਕਿਉਂਕਿ ਜਨਮ ਬੜਾ ਮੁੱਲਕ ਹੈ, ਸਾਨੂੰ ਇਸ ਜਨਮ ਦੀ ਸੋਚ ਹੀ ਨਹੀਂ ਹੈ। ਆਪਾਂ ਪਤਾ ਕੀ ਕਰਦੇ ਪਏ ਹਾਂ, ਅਸੀਂ ਸੋਚਣ ਡਏ ਹਾਂ ਵੀ ਯਾਰ ਸੰਸਾਰ ਦੇ ਉੱਤੇ ਆਏ ਹਾਂ, ਚਾਰ ਦਿਨ ਹੱਸ ਖੇਡ ਲਈਏ, ਕੋਈ ਮੋਹ ਮਾਇਆ ਇਕੱਠੀ ਕਰ ਲਈਏ। ਤੁਸੀਂ ਦੇਖਿਓ ਬੰਦਾ ਕਹਿੰਦਾ ਮਰ ਜਾਂਦਾ ਮੈਂ ਆਪਣੇ ਬੱਚਿਆਂ ਲਈ ਕੁਝ ਬਣਾ ਲਵਾਂ, ਮੈਂ ਆਪਣੇ ਬੱਚਿਆਂ ਲਈ ਕੁਝ ਧਨ ਇਕੱਠਾ ਕਰ ਲਵਾਂ। ਗੁਰੂ ਦੀ ਪਿਆਰੀ ਸਤ ਸੰਗਤ, ਇੱਕ ਗੱਲ ਪੱਲੇ ਬੰਨਿਓ, ਕਿਸੇ ਇਨਸਾਨ ਨੇ ਬਹੁਤ ਧਨ ਇਕੱਠਾ ਕੀਤਾ, ਆਪਾਂ ਰੋਜ਼ ਸੁਣਦੇ ਇਹੋ ਜਿਹੀਆਂ ਗੱਲਾਂ, ਧਨ ਇਕੱਠਾ ਕੀਤਾ, ਜ਼ਮੀਨ ਜਾਇਦਾਦ ਬਣਾਈ, ਬਹੁਤ ਜ਼ਿਆਦਾ ਬਣਾ ਲਈ, ਮੈਂ ਆਪਣੇ ਬੱਚਿਆਂ ਲਈ ਧਨ ਇਕੱਠਾ ਕੀਤਾ, ਬੱਚਿਆਂ ਲਈ ਧਨ ਇਕੱਠਾ ਕੀਤਾ, ਹੁਣ ਬੱਚੇ ਦੇ ਭਾਗ 'ਚ ਸੁੱਖ ਹੈ ਹੀ ਨਹੀਂ, ਅਤੇ ਗੁਰੂ ਪਿਆਰੇ ਉਹ ਨਸ਼ਾ ਲੱਗ ਗਿਆ, ਸਾਰੀ ਪੈਲੀ ਵੇਚਦੀ, ਕੋਠੀ ਵੇਚਦੀ, ਸਭ ਕੁਝ ਵਿਕ ਗਿਆ। ਕਿਉਂਕਿ ਗੁਰੂ ਜੀ ਕਹਿੰਦੇ ਨੇ ਧਿਆਨ ਕਰੀ, ਤੂੰ ਜਿਹਦੇ ਲਈ ਇਕੱਠਾ ਕਰਦਾ ਹੈ, ਜੇ ਉਹਦੇ ਭਾਗਾਂ ਸੁੱਖ ਲਿਖਿਆ ਹੀ ਨਹੀਂ, ਤੇਰੇ ਦੁਆਰਾ ਕੀਤਾ ਗਿਆ ਧਨ ਇਕੱਠਾ ਉਹ ਭੋਗ ਨਹੀਂ ਸਕਦਾ, ਪਰ ਜੇ ਉਹਦੇ ਭਾਗਾਂ ਸੁੱਖ ਲਿਖਿਆ। ਅਤੇ ਕਈ ਆਪਾਂ ਇਹੋ ਜਿਹੇ ਵੀ ਵੇਖਦੇ ਹਾਂ ਕੀ ਕਹਿੰਦੇ ਵੀ ਯਾਰ ਇਹਦਾ ਪਿਓ ਤਾਂ ਰੋਟੀ ਤੋਂ ਮਥਾਜ ਵੀ ਰਿਹਾ ਅਤੇ ਮਰ ਗਿਆ, ਅੱਜ ਪੁੱਤ ਦੇ ਕੋਲ ਰਹਿੰਦਾ ਕੁਛ ਆ। ਇਹਦਾ ਮਤਲਬ ਜਿਹਦੇ ਭਾਗਾਂ ਜੋ ਲਿਖਿਆ ਉਹਨੂੰ ਮਿਲ ਹੀ ਜਾਣਾ। ਸਾਡੀ ਸੋਚ ਇੱਥੇ ਖੁੱਭੀ ਰਹਿ ਗਈ ਕਿ ਮੈਂ ਬੱਚਿਆਂ ਲਈ ਕੁਝ ਕਰ ਜਾਵਾਂ, ਬੱਚਿਆਂ ਲਈ ਕੁਝ ਕਰਦਾ ਰਿਹਾ ਪਰ ਆਪਣੇ ਲਈ ਕੁਛ ਨਹੀਂ ਕੀਤਾ। ਕਮਾਈ ਤਾਂ ਆਪਣੀ ਆ, ਕਮਾਈ ਤਾਂ ਆਪਣੀ ਆ, ਆਨੰਦ ਤਾਂ ਤਾਂ ਆਉਣਾ। ਗੁਰੂ ਜੀ ਕਹਿੰਦੇ ਨੇ ਇੱਕ ਜਗ੍ਹਾ 'ਤੇ, ਉਹ ਵੀ ਪੰਕਤੀ ਕਬੀਰ ਜੀ ਦੀ ਹੈ, ਕਬੀਰ ਜੀ ਕਹਿੰਦੇ ਕਬੀਰ ਚੁਗੇ ਚਿਤਾਰੇ ਵੀ ਚੁਗੇ, ਚੁਗੇ ਚਿਤਾਰੇ ਵੀ ਚੁਗੇ, ਚੁੱਗ ਚੁੱਗ ਚਿਤਾਰੇ ਜੈਸੇ ਬਚਰੇ ਕੂੰਜ ਮਨ ਮਾਇਆ ਮਮਤਾ ਰੇ। ਕਹਿੰਦੇ ਉਹ ਧਿਆਨ ਕਰੀ, ਚੁਗੇ ਚਿਤਾਰੇ ਵੀ ਚੁਗੇ, ਕਹਿੰਦੇ ਕੂੰਜ ਜਿਹੜੀ ਹੈ ਨਾ ਚੁਗਦੀ ਹੈ ਦਾਣਾ, ਦਾਣਾ ਚੁਗਦੀ ਚੁਗਦੀ ਨਾ ਆਪਣੇ ਬੱਚੇ ਨੂੰ ਚੇਤੇ ਕਰਦੀ, ਆਪਣੇ ਬੱਚਿਆਂ ਨੂੰ ਚੇਤੇ ਕਰਦੀ, ਚੁਗੇ ਚਿਤਾਰੇ ਵੀ ਚੁਗੇ, ਫਿਰ ਚੇਤੇ ਕਰਦੀ ਫਿਰ ਚੁਗਣ ਲੱਗ ਪੈਂਦੀ। ਕਹਿੰਦੀ ਚੁੱਗ ਚੁੱਗ ਚਿਤਾਰੇ, ਕਹਿੰਦੀ ਨਾਲ ਨਾਲ ਚੁੱਗੀ ਜਾਂਦੀ ਹੈ, ਨਾਲ ਨਾਲ ਬੱਚਿਆਂ ਨੂੰ ਚੇਤੇ ਪੀ ਕਰਦੀ ਹੈ, ਮੇਰੇ ਬੱਚੇ ਪਿੱਛੇ ਆ। ਕਹਿੰਦੇ ਧਿਆਨ ਕਰੀ, ਉਹ ਜਿਹੜੀ ਕੂੰਜ ਹੈ ਉਹਦਾ ਧਿਆਨ ਆਪਣੇ ਬੱਚਿਆਂ 'ਚ ਖੁੱਭਿਆ ਹੁੰਦਾ, ਉਹ ਬੱਚਿਆਂ ਵਿੱਚ ਖੁੱਭਣ ਕਰਕੇ ਨਾ ਉਹ ਜਿਹੜੀ ਕੂੰਜ ਆ ਆਪਣੇ ਮੂੰਹ ਦੇ ਵਿੱਚ ਦਾਣਾ ਰੱਖ ਲੈਂਦੀ ਹੈ ਕਿ ਮੈਂ ਆਪਣੇ ਬੱਚਿਆਂ ਨੂੰ ਖਵਾਉਣਾ। ਦੇਖੋ ਰੱਬ ਦੇ ਰੰਗਾਂ ਦੀ ਖੇਡ, ਇਨਸਾਨ ਕੋਈ ਜੁਗਤੀ ਨਹੀਂ ਹੈ, ਇਨਸਾਨ ਆਪਣੀ ਚੀਜ਼ ਖਾਵੇਗਾ ਪਰ ਆਪਣੇ ਮੂੰਹ ਦੇ ਅੰਦਰ ਕੋਈ ਦਾਣਾ ਨਹੀਂ ਛੁਪਾ ਸਕਦਾ ਬੱਚੇ ਨੂੰ ਦੇ ਜਾ ਕੇ, ਪੰਛੀ ਨੂੰ ਹੱਥ ਨਹੀਂ ਦਿੱਤੇ ਜਿਹਦੇ ਨਾਲ ਉਹ ਬੰਨ ਕੇ ਲੈ ਜਾਵੇ, ਪਰ ਪੰਛੀ ਦੇ ਮੂੰਹ ਦੇ ਅੰਦਰ ਹੀ ਇਹ ਦਾਤ ਬਣਾਤੀ ਪਰਮਾਤਮਾ ਨੇ ਕਿ ਦਾਣਾ ਚੁਗਦਾ ਚੁਗਦਾ ਆਪਣੇ ਮੂੰਹ 'ਚ ਰੱਖ ਲੈਂਦਾ ਅਤੇ ਜਾ ਕੇ ਬੱਚੇ ਦੇ ਮੂੰਹ 'ਚ ਪਾ ਦਿੰਦਾ। ਇਹ ਰੱਬ ਦੇ ਰੰਗ ਨਹੀਂ, ਉਹਦੀ ਖੇਡ ਆ, ਉਹਦੀ ਖੇਡ ਥੋੜ੍ਹੀ ਆਪਾਂ ਖਤਮ ਕਰ ਸਕਦੇ। ਇਹਦਾ ਮਤਲਬ ਗੁਰਬਾਣੀ ਸੱਚ ਲਿਖਿਆ, ਨਾਨਕ ਚਿੰਤਾ ਮਤ ਕਰੋ ਚਿੰਤਾ ਤੁਸੀਂ ਹੈ। ਕਹਿੰਦੇ ਉਹ ਪੁਰਾਣੀ ਚਿੰਤਾ ਨਾ ਕਰਿਆ ਕਰ, ਚਿੰਤਾ ਉਹਦੀ ਹੈ। ਕਹਿੰਦਾ ਕਿਉਂ? ਕਹਿੰਦੇ ਜਲ ਮੈਂ ਜੰਤ ਉਪਾਇਣ ਤਿੰਨਾਂ ਬਿਰੋਜੀ ਦੇ। ਕਹਿੰਦੇ ਇਸ ਧਰਤੀ ਹੇਠਾਂ ਪਾਣੀ ਹੈ, ਉਹਨਾਂ ਦੇ ਅੰਦਰ ਜੀਵ ਜੰਤੂ ਰਹਿਣ ਰਹੇ ਨੇ। ਕਹਿੰਦੇ ਪਰਮਾਤਮਾ ਉਹਨਾਂ ਨੂੰ ਰੋਟੀ ਰੋਜੀ ਦੇਣ ਦੇ, ਤੇਰੀ ਖੋਲੇਗਾ, ਜੋ ਤੇਰੇ ਭਾਗਾਂ 'ਚ ਲਿਖਿਆ ਤੈਨੂੰ ਮਿਲਣਾ। ਤਾਂ ਕਹਿੰਦੇ ਪਏ, ਕਹਿੰਦੇ ਦੇਖ ਲੈ ਕਿ ਉਹ ਕੂੰਜ ਚੁਗਦੀ ਹੈ ਅਤੇ ਚੇਤੇ ਕਰਦੀ ਬੱਚਿਆਂ ਨੂੰ, ਫਿਰ ਚੁਗਦੀ ਹੈ ਅਤੇ ਨਾਲ ਨਾਲ ਚੇਤੇ ਕਰੀ ਜਾਂਦੀ ਹੈ। ਕਹਿੰਦੇ ਫਿਰ ਧਿਆਨ ਕਰ, ਜੈਸੇ ਬਚਰੇ ਕੂੰਜ, ਕਹਿੰਦੇ ਜਿਵੇਂ ਉਸ ਕੂੰਜ ਦਾ ਧਿਆਨ ਬੱਚਿਆਂ 'ਚ ਖੁਬਿਆ ਹੋਇਆ, ਚੁਗਦੀ ਦਾ ਵੀ ਧਿਆਨ ਬੱਚਿਆਂ ਵੱਲ ਹੈ, ਆਪਣੇ ਮੂੰਹ 'ਚ ਦਾਣਾ ਛਪਾਉਂਦੀ ਫਿਰਦੀ ਆ। ਕਹਿੰਦੇ ਮਨ ਮਾਇਆ ਮਮਤਾ ਰੇ, ਕਹਿੰਦੇ ਤੇਰਾ ਮਨ ਵੀ ਉਸ ਪੰਛੀ ਵਰਗਾ ਹੈ, ਜਿਵੇਂ ਉਹਦਾ ਧਿਆਨ ਬੱਚਿਆਂ 'ਚ ਲੱਗਿਆ ਸੀ, ਮਨਾ ਤੇਰਾ ਧਿਆਨ ਮਾਇਆ 'ਚ ਲੱਗਾ ਹੈ। ਕਿਵੇਂ? ਤੁਸੀਂ ਕੀ ਚੁਗਦੇ ਹੋ? ਮਨ ਕੀ ਚੁਗਦਾ? ਉਹ ਤਾਂ ਦਾਣੇ ਚੁਗਣ ਡੀ ਸੀ ਨਾ ਕੂੰਜ, ਤਾਂ ਵੱਡਾ ਮਨ ਕੀ ਚੁਗਦਾ? ਬਾਣੀ ਪੜ੍ਹਨ ਡਿਆ ਸੀ, ਗੁਰਬਾਣੀ ਪੜ੍ਹਨ ਡਿਆ ਸੀ, ਮਨ ਦਾ ਚੋਗਾ ਹੈ। ਕਿਉਂਕਿ ਲਿਖਿਆ ਨਾ ਮਨ ਮਾਇਆ ਮਮਤਾ ਰੇ, ਗੱਲ ਮਨ ਦੀ ਕੀਤੀ, ਇੱਥੇ ਮਨ ਨੂੰ ਜੋੜਿਆ ਉਸ ਪੰਛੀ ਦੇ ਨਾਲ। ਕਹਿੰਦੇ ਜਿਵੇਂ ਉਸ ਪੰਛੀ ਦੀ ਖੁਰਾਕ ਸੀ ਦਾਣੇ, ਅਤੇ ਮਨਾ ਤੇਰੀ ਖੁਰਾਕ ਕਿਹੜੀ ਸੀ? ਗੁਰਬਾਣੀ, ਨਾਮ ਸਿਮਰਨ। ਕਹਿੰਦਾ ਹਾਂਜੀ, ਕਹਿੰਦਾ ਜਦੋਂ ਗੁਰਬਾਣੀ ਪੜ੍ਹਦਾ, ਨਾਮ ਸਿਮਰਨ ਕਰਦਾ ਹੈ, ਦਸ਼ਾ ਤਾਂ ਤੇਰੀ ਵੀ ਉਸ ਕੂੰਜ ਵਰਗੀ ਹੈ। ਪੜ੍ਹਦਾ ਗੁਰਬਾਣੀ ਹੈ, ਕਰਦਾ ਨਾਮ ਸਿਮਰਨ ਆ, ਪਰ ਧਿਆਨ ਤਾਂ ਤੇਰਾ ਮੋਹ ਮਾਇਆ 'ਚ ਖੁਬਿਆ ਰਹਿੰਦਾ ਹੈ, ਉੱਥੇ ਹੀ ਟਿਕਿਆ ਰਹਿੰਦਾ, ਵਿਖਾਵਾ ਹੀ ਪਿਆ ਕਰਦਾ ਹੈ। ਲੋਕ ਕਹਿੰਦੇ ਨੇ ਗੁਰੂ ਘਰ ਦਾ ਪ੍ਰੇਮੀ ਬੜਾ, ਪਰ ਆਪਣੇ ਮਨ ਨੂੰ ਪੁੱਛ ਕੇ ਦੇਖ ਵੀ ਮਨ ਗੁਰੂ ਘਰ ਦਾ ਪ੍ਰੇਮੀ ਹੈ ਕਿ ਮਨ ਝੂਠੀ ਮਾਇਆ ਦਾ ਪ੍ਰੇਮੀ ਹੈ। ਝੂਠੀ ਮਾਇਆ ਦਾ ਪ੍ਰੇਮੀ ਹੈ, ਝੂਠ ਦਾ ਪ੍ਰੇਮੀ ਹੈ ਮਨ, ਸੱਚ ਦਾ ਪ੍ਰੇਮੀ ਨਹੀਂ ਹੈ, ਸੱਚ ਦਾ ਪ੍ਰੇਮੀ ਹੁੰਦਾ। ਅਤੇ ਇਸ ਗੁਰਬਾਣੀ ਨੂੰ ਜਦੋਂ ਪੜ੍ਹਦਾ ਨਾ, ਬੜੇ ਆਰਾਮ ਨਾਲ ਪੜ੍ਹਦਾ, ਔਰ ਇਸ ਗੁਰਬਾਣੀ ਦੇ ਵਿੱਚੋਂ ਆਪਣੇ ਮਨ ਦੀ ਸੋਝੀ ਪ੍ਰਾਪਤ ਕਰਦਾ ਕਿ ਗੁਰੂ ਜੀ ਕਰੋ ਕਿਰਪਾ, ਮੈਨੂੰ ਸੋਝੀ ਬਖਸ਼ੋ ਕਿ ਮੈਂ ਆਇਆ ਕਿੱਧਰ ਹਾਂ, ਮੈਂ ਆਪਣੇ ਵਾਪਸ ਘਰ ਕਿਵੇਂ ਜਾ ਸਕਦਾ। ਪਰ ਗੁਰੂ ਪਿਆਰਿਓ, ਸਾਨੂੰ ਲੋੜ ਨਹੀਂ ਪਈ, ਸਾਨੂੰ ਲੋੜ ਨਹੀਂ ਪਈ, ਕਿਉਂਕਿ ਸਾਡੀ ਅਵਸਥਾ ਤਾਂ ਉਸ ਕੂੰਜ ਨਾਲੋਂ ਵੀ ਭੈੜੀ ਹੈ। ਕਹਿੰਦਾ ਕਿਵੇਂ? ਕੂੰਜ ਜਿਹੜੀ ਹੈ ਆਪਣੇ ਮੂੰਹ 'ਚ ਦਾਣਾ ਛਪਾਉਂਦੀ ਹੈ ਬੱਚੇ ਲਈ, ਅਤੇ ਅਸੀਂ ਆਪਣੇ ਅੰਦਰ ਸ਼ਬਦ ਨੂੰ ਵਸਾਉਣਾ ਸੀ ਆਪਣੇ ਲਈ। ਜੇ ਸ਼ਬਦ ਵਸ ਜਾਂਦਾ, ਜਿਵੇਂ ਕੂੰਜ ਦੇ ਬੱਚੇ ਪਲਦੇ ਨੇ, ਉੱਦਾਂ ਹੀ ਸਾਡੇ ਪਾਪ ਅਤੇ ਮਾੜੇ ਕਰਮ ਖਤਮ ਹੋ ਜਾਣੇ ਸੀ, ਜੇ ਕਿਤੇ ਸਾਡੇ ਅੰਦਰ ਵੀ ਦਾਣਾ ਟਿਕ ਜਾਂਦਾ, ਸਾਡੇ ਅੰਦਰ ਵੀ ਕਿਤੇ ਇਸ ਗੁਰਬਾਣੀ ਨੂੰ ਪੜ੍ਹਦਿਆਂ ਸ਼ਬਦ ਦੀ ਸੋਝੀ ਆ ਜਾਂਦੀ, ਨਾਮ ਦੀ ਸੋਝੀ ਆ ਜਾਂਦੀ, ਮਨ ਨਾਮ ਨਾਲ ਜੁੜ ਜਾਂਦਾ, ਸੁਰਤੀ ਸ਼ਬਦ ਨਾਲ ਜੁੜ ਜਾਂਦੀ। ਨਹੀਂ ਜੁੜੀ, ਜੋੜਦੇ ਵੀ ਨਹੀਂ ਆਪਾਂ, ਕਿਉਂਕਿ ਆਪਾਂ ਤਾਂ ਆਸਾ ਦੀ ਵਾਰ 'ਚ ਬੈਠੇ ਹਾਂ, ਪੜ ਪੜ ਗੱਡੀ ਲੱਦੀ ਭੰਡ ਮੰਨੀ ਜਾਣ ਡਿਆ, ਖੁਸ਼ ਬਣੇ ਹਾਂ ਅਸੀਂ, ਬੜੇ ਖੁਸ਼। ਕਹਿੰਦਾ ਮੈਂ ਗੁਰੂ ਘਰ ਜਾਂਦਾ ਹੁੰਦਾ, ਦੋ ਤਿੰਨ ਮਹੀਨੇ ਜਾਂਦਾ ਰਿਹਾ। ਇੱਕ ਦਿਨ ਕਿਸੇ ਸਿੰਘ ਨੇ ਪੁੱਛਿਆ, ਖਾਲਸਾ ਤੁਸੀਂ ਮੈਨੂੰ ਕਹਿੰਦੇ ਸੀ ਮੈਂ ਉੱਥੇ ਜਾਂਦਾ ਹੁੰਦਾ, ਤੁਸੀਂ ਦਿਖੇ ਕਿਤੇ ਨਹੀਂ, ਹੁਣ ਨਹੀਂ ਮੈਂ ਜਾਂਦਾ। ਉਹ ਕੀ ਗੱਲ, ਹੁਣ ਕੀ ਗੱਲ ਹੋ ਗਈ? ਉਹ ਯਾਰ ਮੈਂ ਦੋ ਤਿੰਨ ਮਹੀਨੇ ਗੁਰਦੁਆਰਾ ਜਾਂਦਾ ਰਿਹਾ, ਮੱਥਾ ਟੇਕਦਾ ਰਿਹਾ, ਅਤੇ ਮੈਂ ਫਲਾਣੀ ਦਾਤ ਮੰਗੀ ਸੀ, ਮੈਨੂੰ ਮਿਲੀ ਨਹੀਂ। ਇਹਦਾ ਮਤਲਬ ਝੂਠੀ ਦਾਤ ਲਈ ਜਾਂਦਾ ਸੀ ਨਾ, ਅਤੇ ਗੁਰੂ ਦਾ ਦਰ ਛੱਡ ਦਿੱਤਾ, ਤਾਂ ਅੱਗਿਆ ਤੀਜਾਂ ਵਾਲੇ ਦੇ ਬੂਹੇ ਖੜਕਾ ਦਿੱਤੇ ਜਾ ਕੇ। ਕਹਿੰਦੇ ਉੱਠੋ ਭਾਈ, ਕੀ ਗੱਲ ਹੋ ਗਈ? ਮੈਂ ਵੇਖਿਆ ਜੇ ਇੱਕ ਗੁਰਸਿੱਖ ਪਿਆਰਾ, ਕਹਿੰਦਾ ਮੈਂ ਬੜੀ ਥਾਂ ਧੱਕੇ ਖਾਧੇ। ਇੱਕ ਪੰਡਿਤ ਨੂੰ ਕਹਿ ਰਿਹਾ, ਮੈਂ ਬੜੀ ਥਾਂ ਧੱਕੇ ਖਾਧੇ, ਮੈਨੂੰ ਕੁਛ ਲੱਭਾ ਹੀ ਨਹੀਂ। ਦਾਸ ਨੇ ਪੁੱਛਿਆ, ਮੈਂ ਕਿਹਾ ਖਾਲਸਾ ਧੱਕੇ ਖਾ ਕੇ ਆਏ? ਕਹਿੰਦਾ ਹਾਂਜੀ, ਮੈਂ ਬੜੀ ਥਾਂ ਧੱਕੇ ਖਾਧੇ। ਮੈਂ ਕਿਹਾ ਖਾਲਸਾ, ਗੁਰੂ ਦੇ ਦਰ 'ਤੇ ਜਾਈਏ ਅਤੇ ਗੁਰਬਾਣੀ ਦੀ ਸੋਝੀ ਆ ਜਾਏ, ਧੱਕੇ ਖਾਣ ਦੀ ਲੋੜ ਹੀ ਨਹੀਂ ਪੈਂਦੀ ਕਿਤੇ। ਕਹਿੰਦਾ ਹੈ? ਮੈਂ ਕਿਹਾ ਸੱਚ। ਇੱਕ ਸਮੇਂ ਦੀ ਤੁਹਾਨੂੰ ਮੈਂ ਗੱਲ ਸੁਣਾਵਾਂ। ਇਹ ਗੁਰਸਿੱਖ ਪਿਆਰੇ ਨਾ ਕਿਸੇ ਫੱਕਰ ਦੀ ਜਗ੍ਹਾ 'ਤੇ ਤੇਲ ਪਾਉਣ ਲਈ ਖੜ੍ਹੇ ਸੀ, ਤੇਲ ਪਾਉਣ ਲਈ ਖੜ੍ਹੇ ਸੀ, ਹੱਥ ਵਿੱਚ ਸ਼ੀਸ਼ੀ ਫੜੀ, ਤੇਲ ਪਾਉਣ ਲਈ ਲਾਈਨ 'ਚ ਲੱਗੇ ਹੋਏ ਸੀ। ਇੱਦਾਂ ਕਿਤੇ ਲੰਘਦੇ ਪਏ ਸਨ, ਟਕਰਾ ਹੋ ਗਿਆ। ਪੁੱਛਿਆ ਮੈਂ ਕਿਹਾ ਖਾਲਸਾ ਜੀ ਕੀ ਕਰਦੇ ਇੱਥੇ? ਕਹਿੰਦਾ ਉਹ ਸਿੰਘਾ ਤੂੰ ਚੁੱਪ ਰਹੀ ਯਾਰ, ਆਪਣਾ ਕੰਮ ਕਰ। ਇੱਥੇ ਕਹਿੰਦੇ ਆਪਾਂ ਕਿ ਦੂਜੇ ਨੂੰ ਉਹ ਜਾ ਜਾ ਆਪਣਾ ਕੰਮ ਕਰ, ਮੈਂ ਇੱਥੇ ਤੇਲ ਪਾਉਣਾ। ਮੈਂ ਕਿਹਾ ਗੱਲ ਸੁਣ, ਗੁਰੂ ਗ੍ਰੰਥ ਸਾਹਿਬ ਜੀ ਵੀ ਕਹਿੰਦੇ ਤੇਲ ਪਾਉਣ ਲਈ ਉਹ ਪਲ। ਕਹਿੰਦਾ ਗੱਲ ਸੁਣ, ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਲਿਖਿਆ ਤੇਲ ਪਾਉਣ ਲਈ? ਮੈਂ ਕਿਹਾ ਲਿਖਿਆ। ਕਹਿੰਦਾ ਕਿਤੇ ਨਹੀਂ ਲਿਖਿਆ? ਮੈਂ ਕਿਹਾ ਲਿਖਿਆ, ਗੁਰੂ ਗ੍ਰੰਥ ਸਾਹਿਬ ਖੁਦ ਕਹਿੰਦੇ ਤੇਲ ਪਾਓ, ਉਹ ਪਲ। ਬੜਾ ਖਿੱਚ ਗਿਆ ਜੀ ਉਹ 'ਤੇ, ਬਹੁਤ ਗੁੱਸਾ ਆ ਗਿਆ ਉਹਨੂੰ। ਇੱਥੋਂ ਤੱਕ ਵੀ ਮੈਨੂੰ ਗਾਲੋ ਗਲੋਚ ਤੱਕ ਹੋਣ ਵਾਲਾ ਸੀ ਹੁਣ, ਅਤੇ ਆਪਾਂ ਵੀ ਚਾਹੁੰਦੇ ਸਾਂ ਵੀ ਇਹ ਬਾਹਰ ਆਵੇ ਲਾਈਨ 'ਚੋਂ। ਹੁਣ ਜਦੋਂ ਖਿੱਚ ਗਿਆ ਤਾਂ ਲਾਈਨ 'ਚੋਂ ਬਾਹਰ ਆ ਗਿਆ ਮੇਰੇ ਨਾਲ ਲੜਨ ਲਈ। ਕਹਿੰਦਾ ਸਿੰਘਾ ਤਮੀਜ਼ ਨਾਲ ਬੋਲੀ, ਗੁਰੂ ਗ੍ਰੰਥ ਸਾਹਿਬ ਜੀ ਕਿਤੇ ਨਹੀਂ ਤੇਲ ਪਾਉਣ ਲਈ ਕਹਿੰਦੇ। ਮੈਂ ਕਿਹਾ ਹੁਣ ਲਾਈਨ 'ਚੋਂ ਬਾਹਰ ਆ ਗਿਆ, ਹੁਣ ਆਪਾਂ ਵਿਚਾਰ ਕਰੀਏ। ਕਹਿੰਦਾ ਜਿਹੜੀ ਮਰਜ਼ੀ ਵਿਚਾਰ ਕਰ ਲੈ। ਮੈਂ ਕਿਹਾ ਕਹਿੰਦੇ ਯਾਰ। ਕਹਿੰਦਾ ਨਹੀਂ ਕਹਿੰਦੇ, ਅਸੀਂ ਕਹਿੰਦਾ ਗੁਰੂ ਗ੍ਰੰਥ ਸਾਹਿਬ ਨਹੀਂ ਪੜ੍ਹਿਆ, ਤੂੰ ਗੁਰੂ ਗ੍ਰੰਥ ਸਾਹਿਬ ਬਾਰੇ ਕਹਿਣ ਦਾ ਤੇਲ ਪਾਉਣ ਲਈ ਕਹਿੰਦੇ। ਚੱਲ ਭਰਾਵਾ, ਤੂੰ ਨਹੀਂ ਸੁਣਿਆ ਹੋਣਾ, ਪਰ ਮੈਂ ਤਾਂ ਸੁਣਿਆ ਵੀ ਕਹਿੰਦੇ। ਲੈ ਅਸੀਂ ਕਿਉਂ ਨਹੀਂ ਸੁਣਿਆ? ਮੈਂ ਕਿਹਾ ਚੱਲ ਫਿਰ ਤੁਹਾਨੂੰ ਮੈਂ ਸੁਣਾਉਣਾ ਵੀ ਕਹਿੰਦੇ। ਤੁਸੀਂ ਵੀ ਸੁਣ ਲਿਓ ਸਾਰੇ ਜਣੇ, ਵੀ ਗੁਰੂ ਗ੍ਰੰਥ ਸਾਹਿਬ ਤੇਲ ਪਾਉਣ ਲਈ ਕਹਿੰਦੇ। ਤੁਸੀਂ ਕਹੋਗੇ ਕਮਾਲ ਹੈ, ਤਾਂ ਪਹਿਲੀ ਵਾਰੀ ਸੁਣਿਆ ਵੀ ਗੁਰੂ ਗ੍ਰੰਥ ਸਾਹਿਬ ਜੀ ਤੇਲ ਪਾਉਣ ਲਈ ਕਹਿੰਦੇ, ਹੈ ਨਾ? ਕਹੋਗੇ ਨਾ? ਪਰ ਨਹੀਂ, ਸੁਣ ਕੇ ਜਾਓ, ਪੰਗਤੀ ਪੱਲੇ ਬੰਨ ਲਿਓ, ਗੁਰੂ ਗ੍ਰੰਥ ਸਾਹਿਬ ਤੇਲ ਪਾਉਣ ਲਈ ਕਹਿੰਦੇ ਨੇ। ਕਹਿੰਦਾ ਕਿੱਥੇ ਲਿਖਿਆ? ਮੈਂ ਕਿਹਾ ਆਲਾ ਫੜ ਲਿਖਿਆ ਹੀ, ਸੰਬਤ ਸਾਹਾ ਲਿਖਿਆ, ਮਿਲ ਕਰ ਪਾਵੋ ਤੇਲ, ਦਿਓ ਸੱਜਣ ਅਸੀਸੜੀਆਂ ਜੋ ਹੋਵੇ ਸਾਹਿਬ ਸਿਓ ਮੇਲ। ਪੜ੍ਹ ਲਾ ਪੰਗਤੀ। ਹੱਸ ਪਿਆ, ਮੈਂ ਕਿਹਾ ਹੱਸ ਪਿਆ। ਕਹਿੰਦਾ ਕਮਾਲ ਹੋ ਗਈ ਯਾਰ, ਕਾਹਦੀ? ਕਹਿੰਦਾ ਪੰਗਤੀ ਚੇਤੇ ਹੀ ਨਹੀਂ। ਮੈਂ ਕਿਹਾ ਖਾਲਸਾ, ਕੋਈ ਚੀਜ਼ ਵਰਤੀ ਹੋਵੇ ਅਤੇ ਭੁੱਲਦੀ ਨਹੀਂ, ਤੁਸੀਂ ਪੰਗਤੀਆਂ ਪੜ੍ਹੀਆਂ ਪਰ ਵਰਤੀਆਂ ਨਹੀਂ। ਕਿਸੇ ਨੇ ਕੋਈ ਚੀਜ਼ ਵਰਤੀ ਹੋਵੇ ਅਤੇ ਭੁੱਲਦੀ ਨਹੀਂ, ਗੁਰਬਾਣੀ ਹੰਢਾਈ ਹੋਵੇ ਕਦੀ ਭੁੱਲਦੀ ਨਹੀਂ, ਤੁਸੀਂ ਤਾਂ ਹੰਢਾਉਂਦੇ ਹੀ ਨਹੀਂ, ਤੁਸੀਂ ਤਾਂ ਗੁਰੂ ਨੂੰ ਕਹਿੰਦੇ ਕੰਮ ਕਰਦੇ ਅਤੇ ਕੰਮ ਖਤਮ, ਅਸੀਂ ਤੇਰੇ ਆਖੇ ਨਹੀਂ ਲੱਗਣਾ, ਅਸੀਂ ਤੇਰੀ ਗੁਰਬਾਣੀ ਪੜ੍ਹ ਸਕਦੇ ਹਾਂ ਪਰ ਵਰਤਣੀ ਨਹੀਂ ਹੈ, ਹੰਢਾਉਣੀ ਨਹੀਂ ਹੈ, ਜੋ ਤੁਸੀਂ ਕਹਿੰਦੇ ਹੋ ਅਸੀਂ ਕਰਨਾ ਨਹੀਂ, ਤੂੰ ਕਰ ਜੋ ਕਰਨਾ, ਅਸੀਂ ਤੇਰੀ ਗੁਰਬਾਣੀ ਪੜ੍ਹਦੀ ਸਵਾਦ ਤਾਂ ਆ, ਘਰ ਜਾਈਏ ਅਤੇ ਘਰ ਜਾਂਦਾ ਸੁਨੇਹਾ ਮਿਲੇ, ਕਿਹੜਾ ਜਿਹਦੇ ਲਈ ਗੁਰਦੁਆਰੇ ਗਿਆ ਸੀ ਮੱਥਾ ਟੇਕਣ ਲਈ ਕੰਮ ਹੋ ਗਿਆ, ਫਿਰ ਤਾਂ ਅਸੀਂ ਬੜੇ ਖੁਸ਼। ਬੱਲੇ ਬੱਲੇ ਹੋ ਜਾਂਦੀ ਪੜ੍ਹ ਕੇ, ਨਹੀਂ ਪਿਆਰਿਓ। ਗੁਰੂ ਜੀ ਕਹਿੰਦੇ ਸੰਬਤ ਸਾਹਾ ਲਿਖਿਆ, ਸੰਬਤ ਕਿਹਨੂੰ ਕਹਿੰਦੇ? ਰੀਤੀ ਰਿਵਾਜ਼ ਨੂੰ। ਸ਼ਾਹ ਕਹਿੰਦੇ ਸ਼ੁਭ ਦਿਹਾੜੇ ਨੂੰ, ਲਿਖਿਆ ਕਹਿੰਦੇ ਲਿਖਿਆ ਗਿਆ, ਜਿਵੇਂ ਆਪਾਂ ਨਹੀਂ ਸ਼ਾਹ ਕੱਢਦੇ ਆਪਣੇ ਬੱਚਿਆਂ ਦਾ ਦਿਹਾੜਾ ਕੱਢਦੇ ਹਾਂ, ਹਾਂ ਵੀ ਮੁੰਡੇ ਦਾ ਵਿਆਹ ਕਰਨਾ ਉਹ ਚਲੋ ਐਤਵਾਰ ਕਰ ਦਿਆਂਗੇ, ਦਿਨ ਕੱਢਿਆ ਨਾ ਆਪਾਂ ਮਿੱਥਿਆ ਨਾ, ਇੱਦਾਂ ਉੱਥੇ ਵੀ ਦਿਨ ਮਿੱਠੇ ਜਾਂਦੇ ਆ ਪਰਮਾਤਮਾ ਦੇ ਚਰਨਾਂ ਦੇ ਅੰਦਰ ਵੀ। ਸੰਬਤ ਸਾਹਾ ਲਿਖਿਆ, ਕਹਿੰਦੇ ਸੱਚਖੰਡ ਦੇ ਪਰਮਾਤਮਾ ਦੇ ਰੀਤੀ ਰਿਵਾਜ਼ਾਂ ਦੇ ਮੁਤਾਬਕ, ਆਤਮਾ ਤੇਰਾ ਇਹ ਸ਼ਾਹ ਆ, ਇਸ ਜਨਮ ਦੇ ਅੰਦਰ ਤੇਰਾ ਉਹਦੇ ਨਾਲ ਵਿਆਹ ਹੋ ਸਕਦਾ ਹੈ, ਇਹ ਸ਼ਾਹ ਆ, ਸ਼ੁਭ ਦਿਹਾੜਾ ਆ, ਲਿਖਿਆ ਤੁਰ ਦਰਗਾਹ ਤੋਂ ਲਿਖਿਆ ਤੇਰੇ ਮਸਤਕ ਦੇ ਅੰਦਰ, ਤੇ ਇੱਦਾਂ ਕਰ, ਮਿਲ ਕਰ ਪਾਵੋ ਤੇਲ, ਮਿਲ ਕਿਹਨੂੰ? ਮਿਲ, ਧਿਆਨ ਕਰਿਓ, ਕਿਸੇ ਕੁੜੀ ਦੀ ਮੰਗਣੀ ਕਰਕੇ ਘਰ ਆਏ ਰਿਸ਼ਤੇਦਾਰ, ਜਦੋਂ ਘਰ ਆਏ ਨਾ ਤੇ ਬੁੜੀ ਮਾਤਾ ਕਹਿੰਦੀ ਕੁੜੀ ਪੁੱਤਰ ਤੇਲ ਚੋ, ਰਿਸ਼ਤਾ ਕਰਕੇ ਆਏ ਹਾਂ ਪੱਕਾ। ਇੱਕ ਕੁਆਰੀ ਕੁੜੀ ਤੇਲ ਚੋਣ ਲੱਗੀ ਤੇ ਬੁੜੀ ਮਾਤਾ ਨੇ ਬੋਤਲ ਖੋਲ੍ਹੀ ਉਹਦੇ ਕੋਲੋਂ, ਨਹੀਂ ਕੁੜੀਏ ਤੂੰ ਨਾ ਤੇਲ ਚੋਈ। ਮੈਂ ਬੜਾ ਹੈਰਾਨ ਵੀ ਤੇਲ ਹੀ ਚੋਣਾ, ਕੁੜੀ ਨੂੰ ਕਿਉਂ ਨਹੀਂ ਤੋਲ ਦਿੰਦੇ? ਮੈਂ ਮਾਤਾ ਜੀ ਉਹਨੂੰ ਚੋਣ ਦਿਓ, ਇੰਨੀ ਵਿਚਾਰੀ ਤੇਲ ਲੈ ਕੇ ਹੀ ਚਾੜਨਾ। ਕਹਿੰਦੀ ਪੁੱਤਰ ਤੈਨੂੰ ਪਤਾ ਨਹੀਂ, ਸੁਹਾਗਣਾ ਤੇਲ ਚੋਂਦੀਆਂ, ਇਹਨੂੰ ਕੀ ਪਤਾ ਵਿਆਹ ਦਾ ਕੀ ਰੀਤੀ ਰਿਵਾਜ਼ ਹੁੰਦੇ। ਕਿਸੇ ਸੁਹਾਗਣ ਨੂੰ ਕਹੋ, ਦੂਜੀ ਕੁੜੀ ਨੂੰ ਆਵਾਜ਼ ਮਾਰੀ, ਬੋਲਾ ਕੁੜੀਏ ਤੂੰ, ਤੇਰਾ ਵਿਆਹ ਹੋਇਆ, ਤੂੰ ਤੇਲ ਚੋ। ਇਹਦਾ ਮਤਲਬ ਇਹ ਤੇਲ ਉਹਦੇ ਕੋਲ ਚਵਾਉਣਾ ਜਿਹਨੂੰ ਇਸ ਆਨੰਦ ਦਾ ਪਤਾ ਹੈ। ਤਾਂ ਲਿਖਿਆ ਮਿਲ, ਕਿਸੇ ਮਿਲੇ ਹੋਏ ਨੂੰ ਮਿਲ, ਜਿਹੜਾ ਖੁਦ ਲੱਭਦਾ ਫਿਰਦਾ ਉਹ ਤੇਲਾ ਤੇਲ ਕੀ ਚਵਾਊਗਾ, ਉਹ ਤੈਨੂੰ ਨਾਮ ਦੀ ਸੋਝੀ ਕੀ ਦਊਗਾ। ਮਿਲ ਕਿਸੇ ਮਿਲੇ ਹੋਏ ਨੂੰ, ਸੁਹਾਗਣ ਨੂੰ, ਜਿਹੜੀ ਆਤਮਾ ਸੁਹਾਗਣ ਆ ਉਹਨੂੰ ਮਿਲ ਕਰ ਪਾਵੋ ਤੇਲ, ਕਹਿੰਦੇ ਉਹਦੇ ਨਾਲ ਮਿਲ ਕੇ, ਅਤੇ ਐਸ ਦਸਮ ਦੁਆਰ ਦੀ ਦਲੀਲ ਅਤੇ ਨਾਮ ਰੂਪੀ ਤੇਲ ਚੋ ਪਾ ਤੇਲ ਇੱਥੇ। ਹੁਣ ਉਹ ਖਾਲਸਾ ਮੈਨੂੰ ਪਹਿਲਾਂ ਗਾਲਾਂ ਕੱਢਣ ਲਈ ਤਿਆਰ, ਕੁੱਟਣ ਲਈ ਤਿਆਰ, ਹੁਣ ਜੱਫੀ ਪਾ ਕੇ ਕਹਿੰਦਾ, ਕਹਿੰਦਾ ਉਹ ਖਾਲਸਾ, ਮੈਂ ਕਿਹਾ ਹਾਂਜੀ, ਕਹਿੰਦਾ ਯਾਰ ਗੁੱਸਾ ਬੜਾ ਆਇਆ ਸੀ ਤੇਰੇ 'ਤੇ, ਵੀ ਤੂੰ ਕਹਿੰਦਾ ਗੁਰੂ ਗ੍ਰੰਥ ਸਾਹਿਬ ਕਹਿੰਦੇ ਤੇਲ ਪਾਓ, ਗੁੱਸਾ ਬੜਾ ਆਇਆ ਸੀ, ਜੇ ਤੂੰ ਇਸ ਲਿਹਾਜ਼ ਨਾਲ ਸਮਝਾਉਣਾ ਸੀ ਮੈਨੂੰ ਪਿਆਰ ਨਾਲ ਸਮਝਾ ਤੈਨੂੰ, ਗਾਲਾਂ ਕਹਿੰਦੂ ਕਢਾਈਆਂ। ਮੈਂ ਕਿਹਾ ਤੂੰ ਜਿੰਨੀਆਂ ਮਰਜ਼ੀ ਕੱਢ, ਪਰ ਇੰਨੀ ਬੜੀ ਖੁਸ਼ੀ ਆ ਕਿ ਤੂੰ ਇਸ ਗੱਲ ਨੂੰ ਮੰਨ ਕੇ ਸਵੀਕਾਰ ਤਾਂ ਕਰ ਲਿਆ ਕਿ ਤੇਲ ਆਪਾਂ ਇੱਥੇ ਚੋਣਾ, ਹੋਰ ਕਿਤੇ ਨਹੀਂ ਪਾਉਣਾ, ਆਪਾਂ ਭੁੱਲੇ ਹਾਂ ਤੂੰ ਵਿਖਾਵਾਈ ਜੇ ਵਿਖਾਵਾਈ ਜੇ। ਅਸੀਂ ਗੁਰੂ ਦੇ ਲਾਗੇ ਹਾਂ, ਰਾਤ ਦਿਨ ਗੁਰਦੁਆਰੇ ਜਾਂਦੇ ਹਾਂ, ਮੱਥੇ ਟੇਕਦੇ ਹਾਂ, ਮੱਥਾ ਤਾਂ ਉੱਦਣ ਟਿੱਕੂ ਜਿੱਦਣ ਮਨ ਚੁੱਕ ਜਾਊਗਾ, ਜਿੱਦਣ ਮਨ ਮੰਨ ਜਾਊ ਕਿ ਗੁਰੂ ਗ੍ਰੰਥ ਸਾਹਿਬ ਜੀ ਤੁਸੀਂ ਜੋ ਕਹਿੰਦੇ ਹੋ ਸੱਚ ਆ, ਅਤੇ ਮੈਂ ਇਸ ਸੱਚ ਨੂੰ ਸਵੀਕਾਰ ਕਰ ਲਿਆ ਜੋ ਤੁਸੀਂ ਕਹਿੰਦੇ ਹੋ। ਇਹ ਗੁਰੂ ਜੀ ਕਹਿੰਦੇ, ਵੇਖੋ ਕੀ ਕਹਿੰਦੇ, ਤੁਸੀਂ ਦੁੱਖਾਂ ਬਦਲੇ ਭਜੇ ਫਿਰਦੇ ਹੋ ਕਦੀ ਕਦੇ ਕਦੀ ਕਦੇ, ਹੈ ਨਾ। ਆ ਪੜ੍ਹੋ ਕੀ ਕਹਿੰਦੇ, ਕਹਿੰਦੇ ਦੁੱਖ ਸੁੱਖ ਸਮ ਕਰ ਜਾਣੇ ਔਰ ਮਾਨ ਅਪਮਾਨਾ। ਦੱਸੋ ਕਹਿੰਦੇ ਜੇ ਇੱਥੇ ਆ ਗਿਆ ਨਾ ਤਾਂ ਆਪਣੀ ਅਵਸਥਾ ਬਣਾ ਲਾ, ਦੁੱਖ ਅਤੇ ਸੁੱਖ ਨੂੰ ਬਰਾਬਰ ਸਮਝ ਭਲਾ, ਫਿਰ ਤੈਨੂੰ ਸਮਝ ਲੱਗਣੀ ਗੁਰਬਾਣੀ ਦੀ, ਫਿਰ ਤੇਰੇ ਅੰਦਰ ਦੀ ਅਵਸਥਾ ਜਾਗਰੂਕ ਹੋਣੀ। ਜਦੋਂ ਦੁੱਖ ਅਤੇ ਸੁੱਖ 'ਚ ਫਰਕ ਸਮਝੇਗਾ ਤੈਨੂੰ ਗੁਰਬਾਣੀ ਦੀ ਸੋਝੀ ਨਹੀਂ ਆਉਣੀ। ਕਹਿੰਦਾ ਵਾਹ ਵਾਹ, ਸੋ ਗੌਰ ਕਰਨੀ, ਗੁਰੂ ਜੀ ਆਪਸੀ ਨੂੰ ਸਮਝਾਉਂਦੇ ਪਏ ਆ, ਘੁੰਗਟ ਕਾਟ ਗਈ ਤੇਰੀ ਆਗੇ, ਉਨਕੀ ਗੈਲ ਤੁਹੇ ਦਿਨ ਲਾਗੇ। ਕਹਿੰਦੇ ਬਹੂ ਆਤਮਾ, ਵੀ ਤੇਰੀ ਵਰਗੀ ਆਤਮਾ ਤੇਰੇ ਸਾਹਮਣੇ ਬੜੀਆਂ ਜਾਣੀਆਂ ਤੁਰ ਗਈਆਂ ਐਸਾ ਜਨਮਾਂ ਦੇ ਅੰਦਰ ਸਰੀਰ ਨੂੰ ਭੋਗਦਿਆਂ ਆਪਣਾ ਸਮਾਂ ਕੱਢਦੀਆਂ, ਜਿਹੜੀਆਂ ਨਾ ਤੇਰੇ ਸਾਹਮਣੇ ਤੁਰ ਗਈਆਂ, ਕਿਤੇ ਤੈਨੂੰ ਵੀ ਉਹਨਾਂ ਵਰਗੀ ਆਦਤ ਨਹੀਂ ਪੈ ਗਈ? ਇਹਦਾ ਮਤਲਬ ਤੇਰਾ ਵੀ ਸੁਭਾਅ ਕਿਤੇ ਉਹਨਾਂ ਮਨਮੁੱਖਾਂ ਵਰਗਾ ਤਾਂ ਨਹੀਂ ਬਣ ਗਿਆ, ਮਨਮਤੀਆਂ ਵਰਗਾ ਸੁਭਾਅ ਤਾਂ ਨਹੀਂ ਬਣ ਗਿਆ, ਇਹੋ ਜਿਹਾ ਸੁਭਾਅ ਨਾ ਬਣਾ। ਕਹਿੰਦੇ ਕਿਉਂ? ਕਹਿੰਦੇ ਫਿਰ ਸੁਣ, ਜੇ ਤੂੰ ਨਹੀਂ ਮੰਨਦੀ ਨਾ, ਇਹ ਪਰਦਾ ਨਹੀਂ ਢਾਉਂਦੀ, ਦੂਜਾ ਪਾਸਾ ਪੱਲਾ ਨਹੀਂ ਫੜਦੀ, ਪੱਲੇ ਦੋ ਨੇ, ਔਰਤ ਘੁੰਡ ਕੱਢਦੀ ਹੈ, ਉਹਦਾ ਸਹੁਰਾ ਸੱਜੇ ਪਾਸੇ ਬੈਠਾ, ਸੱਜਾ ਪੱਲਾ ਨੀਵੇਂ ਕਰ ਲੈਂਦੀ ਹੈ, ਮੈਨੂੰ ਦੇਖੇ ਨਾ, ਸਹੁਰਾ ਖੱਬੇ ਪਾਸੇ ਚਲਾ ਗਿਆ, ਖੱਬਾ ਪੱਲਾ ਨੀਵਾਂ ਕਰ ਲੈਂਦੀ ਹੈ, ਦੂਜੇ ਪਾਸੇ ਵੇਖਣ ਲੱਗ ਪੈਂਦੀ। ਇੱਥੇ ਕਬੀਰ ਜੀ ਦੱਸਣਾ ਚਾਹੁੰਦੇ ਨੇ, ਕਹਿੰਦੇ ਫਿਰ ਧਿਆਨ ਕਰ, ਘੁੰਗਟ ਕੱਢ ਕੀ ਇਹ ਵਡਾਈ। ਕਹਿੰਦੇ ਤੂੰ ਪਰਦਾ ਕੀਤਾ ਨਾ ਪਰਮਾਤਮਾ ਵਾਲੇ ਪਾਸੇ, ਇਹਦੀ ਵਡਿਆਈ ਸੁਣ ਲੱਗ ਗਈ ਹੈ, ਇਹਦੀ ਸ਼ੋਭਾ ਕੀ ਹੈ, ਤੈਨੂੰ ਫਾਇਦਾ ਕੀ ਹੈ, ਘਾਟਾ ਕੀ ਹੈ। ਕਹਿੰਦੇ ਦਿਨ ਦਸ ਪਾਂਚ ਬਹੁ ਭਲਿਆਈ। ਕਹਿੰਦਾ ਇੱਦਾਂ ਹੈ, ਜਿੱਦਣ ਤੂੰ ਇਹ ਸਰੀਰ ਛੱਡਣਾ ਨਾ, ਜੇ ਤੂੰ ਪਰਦਾ ਕੀਤਾ ਪਰਮਾਤਮਾ ਵਾਲੇ ਪਾਸੇ, ਅਤੇ ਜਿੱਦਣ ਸਰੀਰ ਛੱਡ ਗਈ, ਛੱਡਣ ਤੋਂ ਬਾਅਦ 'ਚ ਦੋ ਚਾਰ ਦਸ ਦਿਨ ਹੀ ਰੌਲਾ ਪੈਣਾ, ਵੀ ਫਲਾਣਾ ਸੋ ਬੜਾ ਚੰਗਾ ਸੀ, ਉੱਥੇ ਘਰ ਬਣਾ ਗਿਆ, ਉੱਥੇ ਕੋਠੀ ਬਣਾ ਗਿਆ, ਜ਼ਮੀਨ ਬਣਾ ਗਿਆ, ਉੱਥੇ ਫਲਾਣਾ ਕੰਮ ਕਰ ਗਿਆ, ਟਮਕਾਣਾ ਪੰਜਾਂ ਸੱਤਾਂ ਦਸਾਂ ਦਿਨਾਂ ਬਾਅਦ ਚੁੱਪ ਕਰ ਜਾਣਾ, ਕਿਸੇ ਨੇ ਤੇਰਾ ਨਾਂ ਨਹੀਂ ਲੈਣਾ, ਇਹ ਝੂਠਿਆ, ਕਿਸੇ ਨੇ ਟੀਮ ਨਹੀਂ ਮਾਰਨੀ, ਸੱਚ ਜੇ ਭੋਗ ਪੈਣ ਤੱਕ ਫਾਰੇ ਵਡਈਆਂ ਕਰਨ ਡੇ ਹੁੰਦੇ। ਬੜਾ ਚੰਗਾ ਬੰਦਾ ਸੀ ਜੀ, ਬੜਾ ਨੇਕ ਇਨਸਾਨ ਸੀ, ਇੱਦਾਂ ਦਾ ਸੀ, ਉਹ ਕਰ ਗਿਆ, ਉਹ ਕਰ ਗਿਆ, ਉਹ ਕਰ ਗਿਆ, ਅਤੇ ਮਗਰੋਂ ਕਿਸੇ ਨੇ ਪੁੱਛਿਆ ਭਾਈ ਸਾਹਿਬ ਆ ਜਿਹੜੀ ਪੈਲੀ ਹੈ ਤੁਸੀਂ ਉੱਦਣ ਕਹਿਣ ਡਿਆ ਸੀ ਮੈਨੂੰ ਦੇ ਗਿਆ? ਕਹਿੰਦਾ ਦੇ ਗਿਆ ਮਾਮਾ, ਲੱਗਦਾ ਮੇਰੀ ਸੀਗੀ, ਦੇ ਗਿਆ ਦੇ ਗਿਆ, ਹੋਰ ਕਿਤੇ ਦੇਣੀ ਕਿਤਾ ਨਹੀਂ ਸੀ, ਮੈਨੂੰ ਤਾਂ ਲੈਣੀ ਆਉਂਦੀ ਸੀ। ਇਹਦਾ ਮਤਲਬ ਕੀ ਕਿ ਦੋ ਚਾਰ ਦਸ ਦਿਨ ਤੇਰੀ ਵਡਿਆਈ ਸੀ, ਹੁਣ ਕੋਈ ਤੇਰੀ ਵਡਿਆਈ ਨਹੀਂ ਹੈ, ਕਿਸੇ ਨੇ ਟੀਮ ਨਹੀਂ ਮਾਰਨੀ ਤੈਨੂੰ। ਆ ਹੀ ਪਰਦਾ ਕਰਨ ਦਾ ਨੁਕਸਾਨ ਅਤੇ ਫਾਇਦਾ, ਨਾ ਪਰਦਾ ਕਰ। ਜਿਨ੍ਹਾਂ ਨੇ ਜੱਗ ਵੱਲ ਪਰਦਾ ਕੀਤਾ, ਰੱਬ ਵੱਲ ਝਾਤੀ ਮਾਰੀ, ਉਹਨਾਂ ਦੀ ਦਸ ਦਿਨ ਦੀ ਨਹੀਂ, ਉਹਨਾਂ ਦੀ ਹਮੇਸ਼ਾ ਧਰਤੀ 'ਤੇ ਵਡਿਆਈ ਰਹਿੰਦੀ ਆ। ਕਹਿੰਦਾ ਹੈ ਕਮਾਲ ਹੈ। ਇਹ ਕਮਾਲ ਹੈ। ਧਿਆਨ ਕਰਨਾ, ਗੁਰਬਾਣੀ ਨੂੰ ਬੜੇ ਲਹਿਜੇ ਨਾਲ ਪੜ੍ਹਨਾ। ਜੇ ਆਪਾਂ ਇਹੀ ਕੰਮ ਕਰ ਲਿਆ ਤਾਂ ਬਸ ਠੀਕ ਹੈ, ਵੀ ਪੜ੍ਹ ਲਈ ਹੈ, ਕੰਮ ਨਿਬੜ ਗਿਆ। ਹੁਣ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਆ, ਕਹਿੰਦੇ ਪ੍ਰਾਣੀ ਜਦੋਂ ਇਸ ਗੁਰਬਾਣੀ ਨੂੰ ਪੜ੍ਹਨ ਲੱਗਦਾ, ਸਭ ਤੋਂ ਪਹਿਲਾਂ ਜਦੋਂ ਦੇਖੋ ਨਾ ਆਪਾਂ ਨਹਾਉਂਦੇ ਹਾਂ, ਨਹਾਉਂਦੇ ਹਾਂ, ਨਹਾ ਧੋ ਕੇ ਨਾ ਆਪਾਂ ਆਰਾਮ ਨਾਲ ਗੁਰੂ ਚਰਨਾਂ ਵਿੱਚ ਬੈਠਦੇ ਹਾਂ। ਧਿਆਨ ਕਰਨਾ, ਇਸੇ ਤਰ੍ਹਾਂ ਮਨ ਨੂੰ ਵੀ ਬਿਠਾਉਣਾ ਗੁਰੂ ਚਰਨਾਂ ਦੇ ਨਾਲ, ਠੀਕ ਹੈ। ਕਿਉਂਕਿ ਜੇ ਸਾਡਾ ਮਨ ਮੈਲਾ ਹੈ, ਮਨ ਮੈਲਾ ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਇਆ। ਇਹ ਧਿਆਨ ਕਰਨਾ। ਇੱਥੇ ਗੁਰੂ ਜੀ ਸਮਝਾਉਂਦੇ ਪਏ ਆਪ ਜੀ ਨੂੰ, ਕਹਿੰਦੇ ਵੀ ਪੁਰਾਣੀ ਇੱਦਾਂ ਦੀ ਅਵਸਥਾ ਬਣਾ ਕਿ ਜਦੋਂ ਤੂੰ ਗੁਰਬਾਣੀ ਪੜ੍ਹੇ ਤੇਰੇ ਮਨ ਦੇ ਅੰਦਰ ਝੂਠੀ ਮੰਗ ਜਾਂ ਝੂਠ ਵੱਲ ਖਿੱਚ ਨਾ ਹੋਵੇ। ਕਿਸੇ ਦੀ ਵੀ ਤੇਰੇ ਮਨ ਵਿੱਚ ਸੰਸਾਰੀ ਚੀਜ਼ ਦੀ ਚਾਹਤ ਨਾ ਹੋਵੇ, ਬਿਲਕੁਲ ਨਹੀਂ, ਮਾਸਾ ਜਿੰਨੀ ਵੀ ਨਹੀਂ, ਇਹ ਨਹੀਂ ਵੀ ਚੱਲ। ਕਈ ਜਣੇ ਕਹਿੰਦੇ ਨੇ ਵੀ ਮੰਗੀਏ ਕਿਹਦੇ ਕੋਲੋਂ, ਗੁਰੂ ਕੋਲੋਂ ਹੀ ਮੰਗਣਾ। ਅਤੇ ਆਓ ਆ ਪੰਕਤੀ ਗੁਰਬਾਣੀ 'ਚ ਹੀ ਲਿਖੀ, ਕੋਈ ਬਾਹਰ ਥੋੜ੍ਹੀ ਲਿਖੀ ਹੈ। ਕਿਹੜੀ ਵਿਣਤ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਗੁਰਬਾਣੀ 'ਚ ਹੀ ਲਿਖੀ ਹੈ ਨਾ। ਕਹਿੰਦਾ ਓਹੋ ਹੋ ਹੋ, ਕਿਉਂਕਿ ਤੁਸੀਂ ਲੋਕ ਪੰਕਤੀਆਂ ਯਾਦ ਰੱਖਦੇ ਹੋ ਮਤਲਬ ਦੀਆਂ, ਬਸ ਕਿਹੜੀ ਪੰਕਤੀ ਯਾਦ ਰੱਖੀ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਪੰਕਤੀ ਯਾਦ ਕਰਨ ਲਈ। ਬੜੀ ਯਾਦ ਹੈ, ਬੜਿਆਂ ਨੂੰ ਯਾਦ ਹੈ, ਬੜੇ ਸੁਣਾਉਂਦੇ ਆ ਬਈ ਬਾਣੀ 'ਚ ਲਿਖਿਆ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ। ਮੈਂ ਕਿਹਾ ਤੂੰ ਮੰਗਣ ਜੋਗਾ ਹੋ ਗਿਆ? ਕਹਿੰਦਾ ਹੈ। ਮੈਂ ਕਿਹਾ ਮੰਗਣ ਜੋਗਾ ਹੋ ਗਿਆ? ਕਹਿੰਦਾ ਕਿਵੇਂ? ਮੈਂ ਕਿਹਾ ਭੂਆ ਰਹਿੰਦੀ ਦਿੱਲੀ ਤੇ ਤੂੰ ਰਹਿੰਦਾ ਅੰਮ੍ਰਿਤਸਰ, ਗੱਲਬਾਤ ਹੋਈ ਕਦੀ? ਕਹਿੰਦਾ ਨਹੀਂ। ਟੈਲੀਫੋਨ 'ਤੇ ਹੋਈ ਹੋਈ ਹੋਣੀ? ਕਹਿੰਦਾ ਨਹੀਂ। ਸਾਲ ਬਾਅਦ ਭੂਆ ਜੀ ਮਿਲਣ ਆਏ ਅਤੇ ਭੂਆ ਜੀ ਨਾਲ ਗੱਲਬਾਤ ਨਹੀਂ ਕਦੀ ਵੀ ਹੋਈ। ਅਤੇ ਸਾਲ ਬਾਅਦ ਭੂਆ ਜੀ ਨੂੰ ਕਹਿੰਦਾ, ਕਹਿੰਦਾ ਭੂਆ ਜੀ ਅੰਨਾ ਪੈਸਾ ਤੁਹਾਡੇ ਕੋਲ, ਇਹ ਫਿਰ ਪੁੱਤ ਕੀ ਗੱਲ ਹੋ ਗਈ? ਕਹਿੰਦਾ ਮੈਨੂੰ ਪਿੱਛੇ 1,00,000 ਦੀ ਲੋੜ ਪਈ, ਤੁਸੀਂ ਦਿੱਤਾ ਹੀ ਨਹੀਂ। ਕਹਿੰਦੀ ਪੁੱਤ ਤੂੰ ਨਾ ਮੈਨੂੰ ਫੋਨ ਕੀਤਾ, ਨਾ ਤੂੰ ਮੇਰੇ ਕੋਲ ਆਇਓ, ਆਉਣਾ ਮੈਨੂੰ ਮਿਲਦਾ ਤਾਂ ਹੀ ਮੈਂ ਤੇਰੀ ਮੇਰੀ ਗੱਲਬਾਤ ਹੁੰਦੀ ਅਤੇ ਮੈਂ ਤੈਨੂੰ ਦੇ ਦਿੰਦੀ। ਕਹਿੰਦਾ ਆਹੋ। ਮੈਂ ਕਿਹਾ ਬਿਨਾਂ ਮਿਲਿਆ ਭੂਆ ਦੇ ਜੂਗੀ? ਕਹਿੰਦਾ ਨਹੀਂ। ਮੈਂ ਕਿਹਾ ਵੀ ਉਹਨੂੰ ਮਿਲੇਗਾ ਤਾਂ ਹੀ ਮੰਗਣ ਜੋਗਾ ਹੋਏਗਾ? ਕਹਿੰਦਾ ਹਾਂਜੀ। ਮੈਂ ਕਿਹਾ ਪਰਮਾਤਮਾ ਨੂੰ ਮਿਲਿਆ ਹੈ ਨਹੀਂ, ਪਹਿਲਾਂ ਪੰਕਤੀ ਟਿਕਾ ਕੇ ਬਹਿ ਗਿਆ, ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਠਾਕੁਰ ਨੂੰ ਮਿਲਿਆ? ਕਹਿੰਦਾ ਨਹੀਂ। ਫਿਰ ਮੈਂ ਤੇਰੀ ਵਸਤਾ ਕਿੱਦਾਂ ਬਣ ਗਈ ਮੰਗਣ ਦੀ? ਕਹਿੰਦਾ ਇਹ ਕੀ? ਮੈਂ ਕਿਹਾ ਆਪ ਲੱਭੀਏ ਕਿਹਨਾਂ ਵਾਸਤੇ ਪੰਕਤੀਆਂ, ਕੌਣ ਮੰਗ ਸਕਦੇ ਨੇ? ਕਹਿੰਦਾ ਕੌਣ ਨੇ? ਮੈਂ ਕਿਹਾ ਜੋ ਮੰਗੇ ਠਾਕੁਰ ਆਪਣੇ ਤੇ ਸੋਈ ਸੋਈ ਦੇਵੇ, ਨਾਨਕ ਦਾਸ ਮੁੱਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਆਹ ਪਹਿਲੀਆਂ ਪੰਕਤੀਆਂ ਪਿਛਲੀਆਂ ਤੁਰਨੀਆਂ, ਗੱਡੀ ਦੇ ਪਿਛਲੇ ਟਾਇਰ ਤੁਰਦੇ ਨੇ ਪਹਿਲਾਂ। ਗੁਰਬਾਣੀ ਦੇ ਵੀ ਵਿਖਿਆਣ ਇੱਦਾਂ ਦੇ ਹੀ ਨੇ, ਪਹਿਲਾਂ ਪਿਛਲੀਆਂ ਪੰਕਤੀਆਂ ਹੋਣੀਆਂ। ਵਿਖਿਆਣ ਕਿੱਦਾਂ? ਨਾਨਕ ਦਾਸ, ਨਾਨਕ ਆਉਣੇ ਨਾ ਨੱਕ, ਜਿਹਦੇ ਨੱਕ ਦੀ ਸਾਰ ਮਰ ਗਈ, ਜਿਹਦੀ ਹਉਮੈ ਮਰ ਗਈ ਹੈ। ਹਉਮੈ ਮਾਰ ਕੇ ਨਾਮ ਸਿਮਰਨ ਕਰ ਅਤੇ ਨਾਮ ਸਿਮਰਨ ਕਰਕੇ ਦਾਸ ਬਣ। ਜਿੱਦਣ ਹਉਮੈ ਮਾਰ ਕੇ ਨਾਮ ਸਿਮਰਨ ਕਰਕੇ ਪਰਮਾਤਮਾ ਦਾ ਦਾਸ ਬਣ ਜਾਏਗਾ, ਨਾਨਕ ਦਾਸ ਮੁੱਖ ਦੇ ਜੋ ਬੋਲੇ। ਕਹਿੰਦੇ ਰੱਬ ਦਾ ਪਿਆਰਾ, ਰੱਬ ਦਾ ਭਗਤ ਆਪਣੇ ਮੂੰਹ ਤੋਂ ਜੋ ਵੀ ਬੋਲਦਾ ਇਹਾਂ ਊਹਾਂ ਧਰਤੀ 'ਤੇ ਦਰਗਾਹ 'ਤੇ ਸੱਚ ਹੁੰਦਾ, ਉਹਦੇ ਵਾਸਤੇ ਲਿਖਿਆ ਜੇ ਜੋ ਮੰਗੇ ਠਾਕੁਰ ਆਪਣੇ 'ਤੇ ਸੋਈ ਸੋਈ ਦੇਵੇ। ਕਹਿੰਦੇ ਰੱਬ ਦਾ ਪਿਆਰਾ, ਰੱਬ ਕੋਲ ਜੋ ਮੰਗ ਲਏ ਉਹਨੂੰ ਉਹੀ ਮਿਲਦਾ। ਜਿੱਧਰ ਰੱਬ ਦੇ ਪਿਆਰੇ ਬਣ ਜਾਈਦਾ, ਉਹ 'ਚ ਲੀਨ ਹੋ ਜਾਈਦਾ ਨਾ, ਫਿਰ ਰੱਬ ਦੇ ਭਗਤ ਰੱਬ ਕੋਲੋਂ ਧੀਆਂ ਪੁੱਤਰ ਕਾਰਾਂ ਕੋਠੀਆਂ ਨਹੀਂ ਮੰਗਦੇ, ਨਹੀਂ ਮੰਗਦੇ। ਕਹਿੰਦਾ ਫਿਰ ਕੀ ਮੰਗਦੇ? ਮੈਂ ਕਿਹਾ ਰੱਬ ਦੇ ਪਿਆਰੇ ਤੇ ਮੰਗਦੇ ਨਾਨਕ ਨਾਮ, ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਉਹ ਨਹੀਂ ਮੰਗਦੇ ਕੋਠੀ ਦੇ ਦੇ। ਮੈਂ ਕਿਹਾ ਇਹਨਾਂ ਕੋਈ ਹਿੰਮਤ ਹੀ ਮੰਗਣ ਦੀ ਕਿਹੜੀ ਗੱਲ? ਮਿਲ ਗਏ ਨੇ, ਆਹਮਣੇ ਸਾਹਮਣੇ ਹੁੰਦੇ ਨੇ ਦੋਨੋਂ ਜਾਣੇ, ਅਤੇ ਕਹਿ ਦਿੰਦੇ ਨੇ, ਸੁਨੇਹਾ ਦਿੰਦੇ ਜਾ ਕੇ ਪਰਮਾਤਮਾ ਨੂੰ, ਕਹਿੰਦੇ ਪਰਮਾਤਮਾ ਸਭ ਦਾ ਹੀ ਭਲਾ ਕਰ ਦਿਓ। ਦੇਖੋ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਮੈਂ ਵੀ ਦੱਸਿਆ ਸੀ ਆਪ ਜੀ ਨੂੰ, ਇਹ ਪੰਜ ਅੱਖਰ ਨੇ, ਕਿੰਨੇ ਅੱਖਰ ਨੇ? ਪੰਜ ਅੱਖਰ ਨੇ। ਤਾਂ ਸਰਬੱਤ ਦਾ ਭਲਾ ਵੀ ਕੌਣ ਮੰਗ ਸਕਦਾ? ਨਾਨਕ, ਅੱਗੇ ਨਾਮ, ਫਿਰ ਚੜ੍ਹਦੀ ਕਲਾ, ਫਿਰ ਤੇਰੇ ਭਾਣੇ, ਫਿਰ ਸਰਬੱਤ ਦਾ ਭਲਾ। ਕਹਿੰਦਾ ਹਾਂਜੀ ਗੁਰੂ ਜੀ। ਕਹਿੰਦੇ ਨਾਨਕ, ਜਿਹਦੇ ਮਨ ਦੀ ਹਉਮੈ ਮਰ ਗਈ ਹੈ ਨਾ, ਉਹ ਨਾਨਕ ਵਰਗਾ ਹੈ। ਕਹਿੰਦਾ ਫਿਰ, ਕਹਿੰਦਾ ਜਿਹਦੇ ਮਨ ਦੀ ਹਉਮੈ ਮਰ ਜਾਂਦੀ ਹੈ, ਉਹਦੇ ਅੰਦਰ ਨਾਮ ਟਿਕਦਾ ਹੈ, ਨਾਮ ਵੱਜਦਾ ਹੈ, ਉਹਦੇ ਅੰਦਰ ਸਿਮਰਨ ਚੱਲਦਾ, ਦੂਜੇ ਅੰਦਰ ਨਹੀਂ ਚੱਲਦਾ। ਜਿਹੜਾ ਝੂਠੀਆਂ ਮੰਗਾਂ ਹੀ ਮੰਗੀ ਜਾਂਦਾ ਨਾ, ਉਹਦੇ ਅੰਦਰ ਨਾਮ ਦਾ ਵਾਸਾ ਨਹੀਂ ਹੁੰਦਾ। ਕਹਿੰਦਾ ਨਾਨਕ, ਫਿਰ ਨਾਮ, ਜਿਹਦਾ ਹਉਮੈ ਮਰ ਗਈ ਉਹਦੇ ਅੰਦਰ ਨਾਮ ਟਿਕਦਾ, ਜਿਹਦੇ ਅੰਦਰ ਨਾਮ ਟਿਕਦਾ ਉਹਦੀ ਚੜ੍ਹਦੀ ਕਲਾ। ਕਹਿੰਦਾ ਫਿਰ, ਕਹਿੰਦੇ ਫਿਰ ਜਿਹਦੀ ਚੜ੍ਹਦੀ ਕਲਾ ਉਹ ਹਮੇਸ਼ਾ ਤੇਰੇ ਭਾਣੇ 'ਚ ਆ ਹੈ। ਫਿਰ ਕਹਿੰਦਾ ਫਿਰ ਜਿਹੜਾ ਤੇਰੇ ਭਾਣੇ 'ਚ ਆ, ਫਿਰ ਉਹ ਮੰਗਦਾ ਸਰਬੱਤ ਦਾ ਭਲਾ। ਹਰ ਗੱਲ ਦੀ ਵਿਚਾਰ ਆ, ਬਿਨਾਂ ਵਿਚਾਰ ਤੋਂ ਹੀ ਬਸ। ਸੋ ਗੌਰ ਕਰਨੀ, ਜਦੋਂ ਸਮਝਾਇਆ ਉਹਨੂੰ, ਕਹਿੰਦਾ ਉਹ ਹੋ 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 ਬਾਬਾ ਜੀ, ਕਦੀ ਗੌਰ ਹੀ ਨਹੀਂ ਕੀਤੀ ਹੈ ਤੁਸੀਂ ਇਸ ਅਵਸਥਾ 'ਚ ਪਹੁੰਚ। ਇਹ ਅਵਸਥਾ ਨੇ, ਠੀਕ ਆ। ਆਓ ਫਿਰ ਗੁਰੂ ਜੀ ਕਹਿੰਦੇ, ਕਹਿੰਦੇ ਵੀ ਜੇ ਤਾਂ ਤੂੰ ਪੜਦਾ ਬਦਲ ਲੈਂਦਾ, ਪੱਲੂ ਬਦਲ ਲੈਂਦਾ। ਕਹਿੰਦਾ ਕਿਵੇਂ ਪੱਲੂ ਬਦਲਣਾ ਕਿਵੇਂ? ਆ ਦੇਖਿਓ, ਘੁੰਗਟ ਤੇਰੋ ਤੋਂ ਪਰ ਸਾਚੇ, ਹਰ ਗੁਣ ਗਾਏ ਕੂਦੇ ਅਰ ਨਾਚੇ। ਘੁੰਗਟ ਤੇਰੋ ਤੋਂ ਪਰ ਸਾਚੇ, ਕਹਿੰਦੇ ਇੱਦਾਂ ਆ ਵੀ ਹੁਣ ਤੂੰ ਵਿਆਹੀ ਤੇ ਆਈ ਹੈ ਤੇ ਘੁੰਡ ਤੇ ਕੱਢਣਾ ਹੀ ਹੈ, ਘੁੰਡ ਕੱਢਣਾ ਹੀ ਹੈ। ਕਹਿੰਦੇ ਹਾਂਜੀ, ਉਹ ਕਿਤੇ ਘੁੰਡ ਕੱਢ ਲਿਆ ਉਹਨੇ ਬੀਬੀ ਨੇ, ਤਾਂ ਦੂਜੇ ਪਾਸੇ ਦਿਓਰ ਬੈਠਾ ਸੀ ਅਤੇ ਉਹਨੇ ਮਜ਼ਾਕ ਕਰਤਾ, ਕਹਿੰਦਾ ਮੇਰੇ ਵਾਲੇ ਕਿਉਂ ਘੁੰਡ ਕੱਢ ਕੇ ਬੈਠੀ ਹੈ? ਘੁੰਡ ਪੱਲਾ ਦੂਜਾ ਫੜ, ਉਸ ਪਾਸੇ ਜੇਠ ਆ। ਅਤੇ ਇੱਥੇ ਕਬੀਰ ਜੀ ਨੇ ਵੀ ਮਜ਼ਾਕ ਕਰਤਾ ਸੀ ਹੁਣ, ਕੀ ਕਹਿੰਦੇ? ਕਹਿੰਦੇ ਆਤਮਾ ਘੁੰਡ ਕੱਢਿਆ ਹੀ, ਪਰ ਇੱਦਾਂ ਕਰ, ਸੱਚਾ ਸੁੱਚਾ ਘੁੰਡ ਹੋ ਸਕਦਾ ਹੈ, ਅੱਗੇ ਤੂੰ ਮਾਇਆ ਵਾਲੇ ਪਾਸੇ ਨੂੰ ਕੀ ਕੀਤਾ ਹੀ, ਪੱਲੂ ਫੜਿਆ। ਉੱਧਰ ਤੈਨੂੰ ਪਰਮਾਤਮਾ ਨਹੀਂ ਦਿਖਦਾ, ਉਸ ਪਾਸੇ ਤੇਰਾ ਧਿਆਨ ਨਹੀਂ ਹੈ, ਮਾਇਆ ਵਾਲੇ ਪਾਸੇ ਧਿਆਨ ਆ। ਹੁਣ ਦੂਜਾ ਪੱਲਾ ਨੀਵਾਂ ਕਰ ਲਾ, ਕਿੱਦਾਂ? ਕਿ ਤੇਰਾ ਮਾਇਆ ਵਾਲੇ ਪਾਸੇ ਪੜਦਾ ਹੋ ਜਾਏ ਅਤੇ ਪਰਮਾਤਮਾ ਵਾਲੇ ਪਾਸੇ ਧਿਆਨ ਹੋ ਜਾਏ, ਤੇਰਾ ਸੱਚਾ ਘੁੰਡ ਹੋ ਸਕਦਾ ਹੈ। ਘੁੰਗਟ ਤੇਰੋ ਤੋਂ ਪਰ ਸਾਚੇ। ਹੁਣ ਧਿਆਨ ਕਰਿਓ, ਜਦੋਂ ਉਹ ਔਰਤ ਘੁੰਡ ਕੱਢਦੀ ਹੈ ਨਾ, ਜਦੋਂ ਘੁੰਡ ਕੱਢਦੀ ਹੈ ਤਾਂ ਉਹ ਵੇਖਦੀ ਵੀ ਜੇਠ ਬੈਠਾ, ਤੂੰ ਨੱਚ ਟੱਪ ਨਹੀਂ ਸਕਦੀ, ਕਿਉਂਕਿ ਮਨ ਦੇ ਅੰਦਰ ਸ਼ਰਮ ਹੈ, ਉਹ ਨੱਚ ਟੱਪ ਨਹੀਂ ਸਕਦੀ। ਪਰ ਗੁਰੂ ਪਿਆਰਿਓ, ਜਦੋਂ ਉਹਦਾ ਘਰ ਵਾਲਾ ਸਾਹਮਣੇ ਆ ਜਾਂਦਾ ਨਾ, ਤੂੰ ਆਪਣੇ ਘਰ ਵਾਲੇ ਵੱਲ ਵੇਖ ਕੇ ਹੱਸਦੀ ਹੈ, ਉਹਦੇ ਵੱਲ ਨੂੰ ਵੇਖਦੀ ਹੈ, ਆਪਣਾ ਚਿਹਰਾ ਖਿਲਾਉਂਦੀ ਹੈ। ਕਿਉਂ? ਕਿਉਂਕਿ ਉਹਨੂੰ ਸ਼ਰਮ ਨਹੀਂ ਹੈ ਘਰ ਵਾਲੇ ਤੋਂ। ਅਤੇ ਗੁਰੂ ਜੀ ਕਹਿੰਦੇ, ਕਹਿੰਦੇ ਫਿਰ ਧਿਆਨ ਕਰੀ, ਇਹ ਜਿਹੜੀ ਮੋਹ ਮਾਇਆ ਨਾ, ਇਹਦੇ ਵੱਲ ਧਿਆਨ ਕਰਦੀ ਹੈ ਨਾ, ਇਹਨੇ ਤੈਨੂੰ ਖੇੜੇ 'ਚ ਨਹੀਂ ਆਉਣ ਦੇਣਾ। ਜਿੰਨੀ ਮਰਜ਼ੀ ਮੋਹ ਮਾਇਆ ਵੱਲ ਧਿਆਨ ਕਰੀ, ਕਦੀ ਖੇੜੇ 'ਚ ਨਹੀਂ ਆ ਸਕਦੀ। ਕੀ ਕਰ ਆਤਮਾ, ਵੀ ਘੁੰਗਟ ਤੇਰੋ ਤੋਂ ਪਰ ਸਾਚੇ, ਕਹਿੰਦੇ ਦੂਜਾ ਪੱਲਾ ਨੀਵਾਂ ਕਰ ਲਾ, ਕਿਹੜੇ ਪਾਸੇ ਨੂੰ? ਮਾਇਆ ਵਾਲੇ ਪਾਸੇ ਪੜਦਾ ਹੋ ਜਾਏ ਅਤੇ ਆਪਣੇ ਖਸਮ ਵਾਲੇ ਪਾਸੇ ਵੇਖਣ ਲੱਗ ਪਵੇ। ਹਰ ਗੁਣ ਗਾਏ ਕੂਦੇ ਅਰ ਨਾਚੇ, ਕਹਿੰਦੇ ਫਿਰ ਤੂੰ ਹਰੀ ਦੇ ਗੁਣ ਗਾਏਗੀ, ਫਿਰ ਤੇਰੇ ਮਨ ਵਿੱਚ ਖੇੜਾ ਆ ਜਾਏਗਾ, ਚਾਹ ਚੜ੍ਹ ਜਾਏਗਾ। ਸੱਚ ਜੇ ਗੁਰੂ ਪਿਆਰੇ, ਅਸੀਂ ਲੋਕਾਂ ਸਾਰਿਆਂ ਨੇ ਘੁੰਡ ਕੱਢਿਆ, ਸਾਡਾ ਧਿਆਨ ਮਾਇਆ ਵੱਲ ਹੀ ਹੈ, ਸਾਡਾ ਧਿਆਨ ਝੂਠ ਵੱਲ ਹੀ ਆ, ਸਾਡਾ ਧਿਆਨ ਪਰਮਾਤਮਾ ਵਾਲੇ ਪਾਸੇ ਨਹੀਂ ਆ, ਪ੍ਰਕਾਸ਼ ਵਾਲੇ ਪਾਸੇ ਨਹੀਂ ਆ, ਅਸੀਂ ਘੁੰਡ ਕੱਢਿਆ ਉਸ ਪਾਸਿਓਂ, ਠੀਕ ਆ। ਕਿਉਂਕਿ ਅਸੀਂ ਇਸ ਜੀਵਨ ਦੇ ਅੰਦਰ ਆਪਣੇ ਆਪ ਨੂੰ ਇੱਥੇ ਪੱਕੇ ਕਰਕੇ ਮੰਨ ਕੇ ਬਹਿ ਗਏ, ਵੀ ਆਏ ਹਾਂ, ਠੀਕ ਹੈ, ਆਨੰਦ ਆਉਣ ਰਿਹਾ, ਸਾਡੇ ਮਨ ਵਿੱਚ ਡਰ ਨਹੀਂ ਹੈ। ਕਿਹਦਾ? ਪਰਮਾਤਮਾ ਦਾ। ਜੇ ਪਰਮਾਤਮਾ ਦਾ ਡਰ ਪੈਦਾ ਹੋ ਜਾਵੇ ਨਾ ਸਾਡੇ ਅੰਦਰ, ਕਿਸੇ ਨੇ ਕਿਹਾ ਡਰਨ ਦੀ ਕੀ ਲੋੜ ਪਈ ਪਰਮਾਤਮਾ ਤੋਂ? ਬਾਣੀ 'ਚ ਲਿਖਿਆ। ਸ਼ਾਇਦ ਪੰਕਤੀ ਪੜ੍ਹੀ ਹੋਵੇ ਆਪ ਜੀ ਨੇ। ਕਹਿੰਦੇ ਉਹ ਕਿਉਂ? ਮੈਂ ਕਿਹਾ ਖਾਲਸਾ ਬਿਨਾਂ ਡਰ ਤੋਂ ਭਗਤੀ ਨਹੀਂ ਹੁੰਦੀ। ਕਹਿੰਦਾ ਨਹੀਂ ਜੀ, ਇੱਦਾਂ ਤਾਂ ਹੁਣ ਸਿੱਧਾ ਮੈਂ ਧਿਆਨ ਨਾਲ ਪੜ੍ਹ ਪੰਕਤੀ ਪੜ੍ਹਾ ਦਿੰਦੇ ਹਾਂ। ਕਹਿੰਦਾ ਪੜ੍ਹਾਓ ਦੇਖੋ ਪੰਕਤੀ ਲਿਖੀ, ਭੈ ਬਿਨ ਭਗਤ ਨਾ ਉਪਜੇ, ਭੈ ਦਾ ਮਤਲਬ ਡਰ। ਕਹਿੰਦੇ ਬਿਨਾਂ ਡਰ ਤੋਂ ਮਨ 'ਚ ਭਗਤੀ ਉਤਪੰਨ ਨਹੀਂ ਹੁੰਦੀ। ਜੇ ਰੱਬ ਦਾ ਡਰ ਹੋਵੇ ਨਾ ਫਿਰ ਭਗਤੀ ਉਤਪੰਨ ਹੁੰਦੀ ਹੈ। ਜਿਸ ਬੰਦੇ ਅੰਦਰ ਡਰ ਪੈਦਾ ਹੋ ਜਾਂਦਾ ਉਹ ਤੁਰਿਆ ਜਾਂਦਾ, ਉਹ ਕਦੀ ਕਿਸੇ ਦੀ ਨਿੰਦਿਆ ਨਹੀਂ ਕਰਦਾ, ਕਿਸੇ ਨੂੰ ਮਾੜਾ ਨਹੀਂ ਕਹਿੰਦਾ, ਆਰਾਮ ਨਾਲ ਤੁਰਿਆ ਜਾਂਦਾ। ਕਿਸੇ ਨੇ ਕਿਹਾ ਜੀ ਬੰਦਾ ਮਾੜਾ, ਕਹਿੰਦਾ ਭਾਈ ਸਾਹਿਬ ਤੈਨੂੰ ਪਤਾ ਉਹ, ਮੈਨੂੰ ਤਾਂ ਪਤਾ ਕੋਈ ਨਹੀਂ। ਇਹ ਕੱਲ੍ਹ ਤੈਨੂੰ ਗਾਲਾਂ ਕੱਢਣ ਡਿਆ ਸੀ, ਕਹਿੰਦਾ ਭਾਈ ਤੁਸੀਂ ਵੀ ਦੋ ਗੱਲ ਲੈਣੀਆਂ ਸੀ, ਕੀ ਫਰਕ ਪੈਣ ਡਿਆ? ਕਹਿੰਦਾ ਉਹ ਕਿਉਂ? ਕਹਿੰਦਾ ਛੱਡ ਯਾਰ, ਐਵੇਂ ਟਾਈਮ ਬਰਬਾਦ ਕਰੀ ਜਾਂਦਾ, ਮੇਰੇ ਮਨ 'ਚ ਨਫ਼ਰਤ ਪੈਦਾ ਕਰਨ ਡਿਆ ਉਹਦੇ ਪ੍ਰਤੀ। ਕਹਿੰਦਾ ਕਿਉਂ? ਕਹਿੰਦਾ ਛੱਡ ਯਾਰ, ਮੈਂ ਅੱਜ ਨਾ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ 'ਚ ਮੱਥਾ ਟੇਕਣ ਗਿਆ ਸੀ। ਜਿਹਦਾ ਕਹਿ ਰਿਹਾ ਨਾ ਵੀ ਛੱਡ ਪਰਾਂ, ਕਹਿੰਦਾ ਮੈਂ ਮੱਥਾ ਟੇਕਣ ਗਿਆ ਸੀ। ਇਹ ਫਿਰ ਕਹਿੰਦਾ ਮੈਂ ਤਾਂ ਉਹਦਾ ਹੀ ਪਰੇਸ਼ਾਨ ਹੋਇਆ ਪਿਆ। ਕਿਹੜੀ ਗੱਲੋਂ? ਕਹਿੰਦਾ ਕਹਿੰਦਾ ਮੈਂ ਮੱਥਾ ਟੇਕਿਆ ਅਤੇ ਮੱਥਾ ਟੇਕ ਕੇ ਜਿਸ ਵੇਲੇ ਮੈਂ ਮੂੰਹ ਤਾਂ ਚੁੱਕਿਆ ਅਤੇ ਗੁਰੂ ਸਾਹਿਬਾਂ ਦੇ ਅੰਮ੍ਰਿਤ ਰੂਪੀ ਬਚਨ ਸਨ ਜਿਹੜੇ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ, ਉਹ ਗ੍ਰੰਥੀ ਸਿੰਘ ਬੋਲਣ ਰਿਹਾ ਸੀ ਅਤੇ ਬੋਲ ਆ ਗਿਆ, ਸਭ ਗੋਬਿੰਦ ਹੈ, ਸਭ ਗੋਬਿੰਦ ਹੈ, ਗੋਬਿੰਦ ਬਿਨ ਨਹੀਂ ਕੋਈ। ਫਿਰ ਕਹਿੰਦਾ ਮੈਂ ਤਾਂ ਉਹਦਾ ਪਰੇਸ਼ਾਨ ਹੋਇਆ ਪਿਆ ਵੀ ਸਾਡੇ ਗੁਰੂ ਗ੍ਰੰਥ ਸਾਹਿਬ ਜੀ ਐਡੀ ਵੱਡੀ ਗੱਲ ਕਹਿਣ ਡੇ ਤਾਂ ਅਸੀਂ ਸਾਰਾ ਨਫ਼ਰਤ ਕਰੀ ਜਾਣ ਰਹੇ ਹਾਂ, ਫਲਾਣਾ ਸੋਹਣੀ ਚੰਗਾ, ਢਮਕਾਉਣਾ ਸੋਹਣੀ ਚੰਗਾ, ਪਹਿਲਾਂ ਇਹਦੇ ਲੜ ਲੱਗੀਏ ਅਤੇ ਜੋ ਇਹ ਕਹਿੰਦੇ ਉਹ ਮੰਨ ਲਈਏ, ਸਾਰੀ ਦੁਨੀਆ ਨੂੰ ਰੱਬ ਮੰਨਣ ਡਏ ਨੇ ਅਤੇ ਅਸੀਂ ਨਫ਼ਰਤ ਕਰਨ ਡਏ। ਫਲਾਣਾ ਸੋਹਣੀ ਚੰਗਾ, ਢਮਕਾਉਣਾ ਸੋਹਣੀ ਚੰਗਾ, ਇਹ ਗੱਲ ਪੱਲੇ ਬੰਨਿਓ। ਜਦੋਂ ਤੁਹਾਡੇ ਮਨ ਵਿੱਚ ਜਿਹੜੀ ਚੀਜ਼ ਅਵਸਥਾ ਰੱਖਦੀ ਹੋਵੇਗੀ ਤੁਹਾਡੀਆਂ ਅੱਖਾਂ ਦੇ ਜ਼ਰੀਏ ਉਹੀ ਚੀਜ਼ ਦਿਖਾਈ ਦੇਵੇਗੀ। ਅਗਰ ਤੁਹਾਡੇ ਮਨ ਵਿੱਚ ਬੁਰਾਈਆਂ ਨੇ ਤੁਹਾਨੂੰ ਜੱਗ ਦੀਆਂ ਬੁਰਾਈਆਂ ਨਜ਼ਰ ਆਉਣਗੀਆਂ, ਅਗਰ ਤੁਹਾਡੇ ਮਨ ਵਿੱਚ ਚੰਗਿਆਈਆਂ ਨੇ ਤੁਹਾਨੂੰ ਕੋਈ ਬੁਰਾ ਨਜ਼ਰ ਹੀ ਨਹੀਂ ਆਏਗਾ। ਫਰੀਦ ਜੀ ਕਹਿੰਦੇ ਹਮ ਨਹੀਂ ਚੰਗੇ ਬੁਰਾ ਨਹੀਂ ਕੋਈ, ਕਹਿੰਦਾ ਝਾਤੀ ਮਾਰ ਕੇ ਦੇਖ ਮੈਂ ਹੀ ਨਹੀਂ ਚੰਗਾ, ਕਿਹਦੀਆਂ ਬੁਰਾਈਆਂ ਕਰਾਂ, ਕਿਹਨੂੰ ਕਵਾਂ ਮਾੜਾ। ਜੋ ਧਿਆਨ ਕਰਨਾ ਕਿ ਗੁਰੂ ਜੀ ਆਪ ਜੀ ਨੂੰ ਸਮਝਾਉਂਦੇ ਪਏ ਆ, ਕਹਿੰਦੇ ਵੀ ਪ੍ਰਾਣੀ ਘੁੰਘਟ ਤੇਰੋ ਤੋਂ ਪਰ ਸਾਚੇ, ਹਰ ਗੁਣ ਗਾਏ ਕੂਦੇ ਅਰ ਨਾਚੇ। ਕਹਿੰਦੇ ਵੀ ਫਿਰ ਤੇਰਾ ਘੁੰਘਟ ਸੱਚਾ ਹੋ ਸਕਦਾ ਕਿ ਜੇ ਕਿਤੇ ਤੂੰ ਮਾਇਆ ਵਾਲੇ ਪਾਸੇ ਕਰ ਲੈ ਪਰਦਾ ਅਤੇ ਨਿਰੰਕਾਰ ਵਾਲੇ ਪਾਸੇ ਪਰਮਾਤਮਾ ਵਾਲੇ ਪਾਸੇ ਲਾ ਲੈ ਧਿਆਨ, ਉੱਧਰ ਵੇਖਣ ਲੱਗ ਪਵੇ ਅਤੇ ਫਿਰ ਤੂੰ ਪਰਮਾਤਮਾ ਦੇ ਗੁਣ ਗਾਏਗੀ। ਜਦੋਂ ਗਾਏਗੀ ਕੂਦੇ ਅਰ ਨਾਚੇ, ਮਤਲਬ ਖੇੜਾ ਆ ਜਾਂਦਾ। ਹੁਣ ਬੰਦਾ ਕਦੋਂ ਨੱਚਦਾ? ਉਹਨੂੰ ਚਾਅ ਚੜਿਆ ਕਿਸੇ ਚੀਜ਼ ਦਾ, ਨੱਚੀ ਜਾਂਦਾ, ਕੁੱਦੀ ਜਾਂਦਾ, ਟੱਪੀ ਜਾਂਦਾ, ਹੈ ਨਾ। ਅਤੇ ਆਪਾਂ ਕਹਿੰਦੇ ਉਹ ਯਾਰ ਨੱਚੇ ਟੱਪਣ ਬੜਾ ਡਿਆ, ਕਹਿੰਦਾ ਯਾਰ ਖੁਸ਼ ਬੜਾ। ਤੁਸੀਂ ਦੇਖਿਓ ਕਿਸੇ ਔਰਤ ਦਾ ਪਤੀ ਕਿਤੇ ਗਿਆ ਹੋਵੇ ਅਤੇ ਦੋ ਚਾਰ ਦਸ ਸਾਲ ਬਾਅਦ ਕਿਤੇ ਆਵੇ ਨਾ ਅਤੇ ਉਹਦੇ ਪੈਰ ਨਹੀਂ ਪੁੰਜੇ ਲੱਗਦੇ, ਨੱਚੀ ਜਾਂਦੀ ਹੈ, ਟੱਪੀ ਜਾਂਦੀ ਹੈ। ਉਹ ਵੇਖਣ ਵਾਲੀਆਂ ਭੈਣਾਂ ਕਹਿਦੀਆਂ, ਕਹਿੰਦੇ ਤੇਰੇ ਨਾ ਚਿਹਰੇ ਤੋਂ ਹਾਵ ਭਾਵ ਤੋਂ ਮੈਨੂੰ ਪਤਾ ਲੱਗ ਗਿਆ ਸੀ ਵੀ ਭਾਈ ਸਾਹਿਬ ਆਏ ਲੱਗਦੇ ਆ। ਕਹਿੰਦੀ ਕਿਉਂ? ਕਹਿੰਦੀ ਚਿਹਰੇ 'ਤੇ ਰੌਣਕ ਸੀ, ਖੇੜਾ ਸੀ। ਇਹਦਾ ਮਤਲਬ ਗੁਰੂ ਜੀ ਕਹਿੰਦੇ ਨੇ ਜੇ ਤੂੰ ਵੀ ਧਿਆਨ ਪਰਮਾਤਮਾ ਵਾਲੇ ਪਾਸੇ ਲਾ ਲਵੇਂ ਤੇਰੇ ਅੰਦਰ ਵੀ ਖੇੜਾ ਆ ਜਾਏਗਾ, ਚਾਈ ਚੜ ਜਾਏਗਾ ਵੀ ਵਾਕਈ ਹੁਣ ਪਤੀ ਮਿਲਣ ਵਾਲਾ, ਧਿਆਨ ਪਤੀ ਵੱਲ ਹੋ ਗਿਆ, ਆਉਣ ਵਾਲਾ ਬੈਠਾ ਤਾਂ ਘਰ ਹੀ ਆ, ਬੈਠਾ ਤਾਂ ਘਰ ਹੀ ਆ, ਤੁਹਾਡੇ ਅੰਦਰ ਹੀ ਸਭ ਕੁਛ ਆ, ਬਾਹਰ ਲੱਭਣ ਦੀ ਲੋੜ ਨਹੀਂ ਹੈ, ਧੱਕੇ ਖਾਣ ਦੀ ਲੋੜ ਨਹੀਂ। ਸੋ ਧਿਆਨ ਕਰਨਾ। ਅੱਗੇ ਜਾ ਕੇ ਕਬੀਰ ਜੀ ਕਹਿੰਦੇ, ਕਹਿੰਦੇ ਕਹਿਤ ਕਬੀਰ ਬਹੁ ਤਬ ਜੀਤੇ, ਬਹੁ ਤਬ ਜੀਤੇ, ਬਹੁ ਆਤਮਾ। ਕਹਿੰਦੇ ਆਤਮਾ ਵੀ ਇਹ ਘੁੰਘਟ ਦੀ ਜਿਹੜੀ ਲੜਾਈ ਹੈ ਨਾ ਇਹ ਤੂੰ ਜਿੱਤ ਸਕਦੀ ਹੈ। ਕਹਿੰਦੀ ਕਿਵੇਂ? ਕਹਿੰਦੇ ਹਰ ਗੁਣ ਗਾਵਤ ਜਨਮ ਬਤੀਤੇ। ਕਹਿੰਦੇ ਆਹ ਜਿਹੜਾ ਜਨਮ ਤੈਨੂੰ ਮਿਲਿਆ ਪਰਮਾਤਮਾ ਦੇ ਗੁਣ ਗਾਉਂਦਿਆਂ ਹੀ ਬਤੀਤ ਹੋਵੇ, ਤਾਂ ਮਤਲਬ ਹਰ ਇੱਕ ਸਵਾਸ ਤੁਹਾਡਾ ਜਨਮ ਆ। ਜਦੋਂ ਸਵਾਸ ਅੰਦਰ ਆਉਂਦਾ ਸਾਡਾ ਜਨਮ ਹੁੰਦਾ, ਨਾ ਆਵੇ ਤਾਂ ਮਰ ਗਿਆ। ਕਹਿੰਦੇ ਹਰ ਇੱਕ ਸਵਾਸ ਤੇਰਾ ਜਨਮ ਆ, ਅਤੇ ਕਰ ਕੋਸ਼ਿਸ਼ ਕਿ ਆਤਮਾ ਹਰ ਸਵਾਸ ਤੇਰਾ ਪਰਮਾਤਮਾ ਦੇ ਭਗਤੀ ਅੰਦਰ ਬਤੀਤ ਹੋਵੇ, ਹਰ ਸਵਾਸ ਤੈਨੂੰ ਪਰਮਾਤਮਾ ਦੇ ਸਿਮਰਨ ਦੇ ਨਾਲ ਜੁੜ ਕੇ ਬਤੀਤ ਹੋਵੇ। ਪਰ ਤੂੰ ਤਾਂ ਛੱਡੀ ਫਿਰਨ ਰਹੀ ਹੈ, ਫਿਰ ਤੂੰ ਜਿੱਤ ਨਹੀਂ ਸਕਦੀ। ਇੱਕ ਜਗ੍ਹਾ 'ਤੇ ਲਿਖਦੇ ਆ, ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ ਨਾਨਕ ਕਹਿਤ ਮਿਲਣ ਕੀ ਬਰੀਆ, ਸਿਮਰਤ ਕਹਾਂ ਨਹੀਂ। ਗੁਰੂ ਜੀ ਕਹਿੰਦੇ ਨੇ ਕਿ ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਕਹਿੰਦੇ ਮਨਾ ਉਹ ਆਤਮਾ ਫਿਰਦੀ ਫਿਰਦੀ ਕਿੰਨੇ ਜੁਗ ਹਾਰ ਗਈ ਹੈ। ਹਾਰਿਓ ਕਿਹਨੂੰ ਕਹਿੰਦੇ, ਹਾਰਿਓ ਕਿਹਨੂੰ ਕਹਿੰਦੇ? ਕਹਿੰਦੇ ਐਸ ਜਨਮ ਤੋਂ ਪਹਿਲਾਂ ਤੂੰ ਆਤਮਾ ਜਿੰਨੇ ਵੀ ਜਨਮ ਲਏ ਨਾ ਉਹਨਾਂ 'ਚ ਹਾਰਦੀ ਰਹੀ। ਹਾਰਦਾ ਕੀ ਮਤਲਬ ਹੈ ਕਿ ਕੋਈ ਵੀ ਪੁਰਾਣੀ ਜਿਹੜੀ ਚੀਜ਼ ਪ੍ਰਾਪਤ ਕਰਨ ਆਇਆ ਉਹਨੂੰ ਨਾ ਮਿਲੇ ਤਾਂ ਕਹਿੰਦੇ ਹਾਰ ਗਿਆ। ਕਹਿੰਦੇ ਆਤਮਾ ਉਹਨਾਂ ਜਨਮਾਂ ਦਾ ਤੈਨੂੰ ਪਰਮਾਤਮਾ ਮਿਲਿਆ ਹੀ ਨਹੀਂ ਕਦੀ, ਹਾਰਦੀ ਰਹੀ, ਆਹ ਜਨਮ ਮਿਲਿਆ ਹੀ ਜਿੱਤਣ ਵਾਸਤੇ। ਫਿਰਤ ਫਿਰਤ ਬਹੁਤੇ ਜੁਗ ਹਾਰਿਓ, ਮਾਨਸ ਦੇ ਲਈ। ਕਹਿੰਦੇ ਹੁਣ ਜਾ ਕੇ ਤੈਨੂੰ ਆਹ ਮਾਨਸ ਦਾ ਸੀਰ ਮਿਲਿਆ, ਕਿਰਪਾ ਹੋਈ, ਨਾਨਕ ਕਹਿਤ ਮਿਲਣ ਕੀ ਵਾਰੀ ਆ। ਕਹਿੰਦੇ ਆਤਮਾ ਆਹ ਤਾਂ ਪਰਮਾਤਮਾ 'ਚ ਮਿਲਣ ਦੀ ਵਾਰੀ ਆ, ਸਿਮਰਤ ਕਹਾਂ ਨਹੀਂ। ਕਹਿੰਦੇ ਇਹਦੇ ਵਿੱਚ ਤੂੰ ਸਿਮਰਨ ਨਹੀਂ ਕਰਦੀ, ਕਿੱਥੇ ਕਰੇਗੀ? ਜਨਮ ਦੇ ਬੜੇ ਮਿਲ ਜਾਣੇ, ਗੁਰੂ ਨਹੀਂ ਮਿਲਣਾ ਕਿਸੇ ਜਨਮ 'ਚ। ਸਿਰਫ ਕੇਵਲ ਇੱਕੋ ਜਨਮ ਆ ਮਨੁੱਖ ਦਾ ਜਿਹਦੇ ਅੰਦਰ ਗੁਰੂ ਦੀ ਪ੍ਰਾਪਤੀ ਹੈ, ਕਿਸੇ ਜਨਮ ਅੰਦਰ ਗੁਰੂ ਨਹੀਂ, ਕੋਈ ਰਾਹ ਵਿਖਾਉਣ ਵਾਲਾ ਨਹੀਂ ਮਿਲਦਾ। ਠੀਕ, ਅਤੇ ਜੇ ਇੱਥੇ ਰਾਹ ਵਿਖਾਉਣ ਵਾਲਾ ਮਿਲਿਆ ਨਾ, ਇਹਦਾ ਪੱਲਾ ਫੜ ਲਓ, ਇਹ ਵਕਤ ਛੱਡਿਓ ਨਾ, ਗੁਰੂ ਗ੍ਰੰਥ ਸਾਹਿਬ ਦਾ ਦਰ ਛੱਡਿਓ ਨਾ, ਐਵੇਂ ਨਾ ਭੁਲੇਖਿਆਂ 'ਚ ਪੈ ਜਾਓ ਕਿਤੇ। ਉਹ ਐਂ ਨੂੰ ਤੁਰ ਪਏ ਅਤੇ ਉਹਨੂੰ ਤੁਰ ਪਏ, ਜਿੱਥੇ ਮਰਜ਼ੀ ਚਲੇ ਜਾਏ ਉਹ, ਜੇ ਇਹ ਗੱਲ ਪੱਲੇ ਬੰਨਿਓ। ਉੱਤਮ ਪ੍ਰਕਾਸ਼ ਜਿਹੜਾ ਹੈ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਹੈ। ਇਸੇ ਪ੍ਰਕਾਸ਼ ਨੇ ਹੀ ਸਾਡੇ ਅੰਦਰ ਦੀ ਅਗਿਆਨਤਾ ਨੂੰ ਦੂਰ ਕਰਕੇ ਅਤੇ ਪ੍ਰਕਾਸ਼ ਕਰਨਾ। ਅਤੇ ਜੇ ਆਪਾਂ ਇਹਦੇ ਲੜ ਲੱਗੇ ਹੀ ਨਹੀਂ, ਇਹਦੀ ਗੁਰਬਾਣੀ ਨੂੰ ਧਿਆਨ ਨਾਲ ਪੜ੍ਹਿਆ ਹੀ ਨਹੀਂ, ਠੀਕ ਹੈ ਨਹੀਂ, ਬਸ ਸਵੇਰੇ ਉੱਠੇ, ਪਾਠ ਕੀਤਾ, ਅਰਦਾਸ ਕੀਤੀ, ਪਾਠ ਕੀਤਾ ਸੀ ਕਿ ਸਿਮਰਨ ਕਿਵੇਂ ਕਰਨਾ, ਜੋ ਮਤਲਬ ਉਹਦੇ ਵਿੱਚ ਜੁਗਤੀ ਲੈਣੀ ਸੀਗੀ, ਪਰ ਆਪਾਂ ਤਾਂ ਪਾਠ ਕਰ ਬੈਠੇ, ਝੂਠੀ ਦਾਤ ਕਿਵੇਂ ਲੈਣੀ ਹੈ? ਅਤੇ ਗੁਰੂ ਜੀ ਕਹਿਣ ਦੇ ਸਨ, ਕਹਿੰਦਾ ਯੋਰ ਨਾ ਜੁਗਤੀ ਛੁੱਟੇ ਸੰਸਾਰ, ਕਹਿੰਦਾ ਯੋਰ ਨਾਲ ਨਹੀਂ ਗੱਲ ਬਣਨੀ, ਜੁਗਤੀ ਨਾਲ ਗੱਲ ਬਣਨੀ, ਜੁਗਤੀ ਦਾ ਸਾਨੂੰ ਚਿੰਤਾ ਹੀ ਕੋਈ ਨਹੀਂ, ਬਸ ਅਸੀਂ ਇੱਥੇ ਟਿੱਕੇ ਹਾਂ। ਬਟ ਠੀਕ ਹੈ, ਆਹ ਜੱਗ ਮਿੱਠਾ, ਅਗਲਾ ਕਿੰਨੇ ਡਿੱਠਾ, ਸਾਨੂੰ ਚਿੰਤਾ ਕਾਹਦੀ ਲੱਗੀ ਹੈ? ਸਾਨੂੰ ਚਿੰਤਾ ਲੱਗੀ ਹੈ ਝੂਠ ਇਕੱਠਾ ਕਰਨ ਦੀ। ਇਹ ਗੁਰੂ ਜੀ ਕਰੋ ਕਿਰਪਾ ਵੀ ਮੈਂ ਆਪਣਾ ਜੀਵਨ ਬਤੀਤ ਕਰਨਾ ਹੈ, ਕੱਲ੍ਹ ਮੈਂ ਕੀ ਖਾਊਂਗਾ, ਕੱਲ੍ਹ ਮੈਂ ਕੀ ਕਰੂੰਗਾ? ਕੋਈ ਬੰਦਾ ਲੱਗਾ ਸਿਮਰਨ ਕਰਿਆ ਕਰ ਬਈ, ਗੁਰੂ ਘਰ ਦੇ ਲੜ ਲੱਗ, ਉਹ ਤੁਹਾਡੀ ਗੱਲ ਠੀਕ ਹੈ ਜੀ, ਬੱਚੇ ਕਿੰਨੇ ਬਲਣੇ? ਕਹਿੰਦਾ ਹੈ ਉਹ ਗੁਰੂ ਪਿਆਰਿਆ, ਇਹ ਤੈਨੂੰ ਭੁਲੇਖਾ ਹੈ ਵੀ ਬੱਚੇ ਕਿੰਨੇ ਬਲਣੇ ਆ, ਬੱਚੇ ਪਾਲਣ ਵਾਲੇ ਨੇ ਪਾਲਣੇ, ਜਿਹਨੇ ਜਨਮ ਦਿੱਤਾ ਪਾਲਣਾ ਵੀ ਉਹੀ ਕਰ ਸਕਦਾ, ਤੂੰ ਕਿਸੇ ਦੀ ਪਾਲਣਾ ਨਹੀਂ ਕਰ ਸਕਦਾ। ਠੀਕ, ਸੱਚ ਜੇ ਇੱਕ ਦਿਨ ਦੇਖਿਆ ਕਿਸੇ ਦਾ ਬੱਚਾ ਬਿਮਾਰ ਹੋ ਗਿਆ, ਬਹੁਤ ਅਮੀਰ ਸਨ, ਡਾਕਟਰ ਸਾਹਿਬ ਨੂੰ ਜਾ ਕੇ ਕਹਿੰਦਾ ਡਾਕਟਰ ਸਾਹਿਬ ਜਿੰਨੇ ਮਰਜ਼ੀ ਪੈਸੇ ਕਹੋ ਮੈਂ ਢੇਰੀ ਕਰ ਦਿੰਦਾ, ਮੇਰੇ ਬੱਚੇ ਨੂੰ ਕੁਛ ਨਹੀਂ ਹੋਣਾ ਚਾਹੀਦਾ। ਡਾਕਟਰ ਸਾਹਿਬ ਕਹਿਣ ਲੱਗੇ, ਕਹਿੰਦੇ ਭਾਈ ਸਾਹਿਬ ਇੱਦਾਂ ਆ, ਮੈਂ ਵਾਹ ਲਾਵਾਂਗਾ ਪਰ ਧਿਆਨ ਕਰਿਓ ਇਹਨੂੰ ਸਵਾਸ ਦੇਣ ਵਾਲਾ ਪਰਮਾਤਮਾ ਹੈ, ਮੈਂ ਨਹੀਂ ਹਾਂ। ਦਵਾਈ ਮੈਂ ਦੇਵਾਂਗਾ ਪਰ ਉਹ ਦਵਾਈ ਇਹ 'ਤੇ ਅਸਰ ਕਰੇ ਉਹ ਵੀ ਪਰਮਾਤਮਾ ਦੇ ਰੰਗ ਨੇ, ਜਿੱਡੀ ਮਰਜ਼ੀ ਮਹਿੰਗੀ ਦਵਾਈ ਦੇ ਦੇ ਉਹਦੇ ਹੁਕਮ ਤੋਂ ਬਗੈਰ ਅਸਰ ਨਹੀਂ ਕਰਦੀ, ਕਿਉਂਕਿ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਸਾਰੀ ਸ੍ਰਿਸ਼ਟੀ ਉਹਦੇ ਹੁਕਮ 'ਚ ਆ। ਦਵਾਈ ਲੱਗਣੀ ਵੀ ਉਹਦੇ ਹੁਕਮ 'ਚ ਆ, ਬਿਮਾਰੀ ਲੱਗਣੀ ਵੀ ਉਹਦੇ ਹੁਕਮ 'ਚ ਆ, ਉਸ ਬਿਮਾਰੀ 'ਚੋਂ ਪਾਰ ਲੰਘਣਾ ਵੀ ਉਹਦੇ ਹੁਕਮ 'ਚ ਆ ਔਰ ਬਿਨਾਂ ਬਿਮਾਰੀ ਤੋਂ ਵੀ ਮਰ ਜਾਣਾ ਉਹਦੇ ਹੁਕਮ 'ਚ ਆ। ਐਵੇਂ ਨਾ ਭੁਲੇਖੇ 'ਚ ਪੈ ਜਾਓ ਵੀ ਨੋਟ ਦੇ ਕੇ ਬਚਾ ਲਾਂਗੇ ਕਿਸੇ ਨੂੰ, ਉਹਦੇ ਰੰਗ ਨੇ। ਸੋ ਉੱਤਮ ਦਾਤ ਆ ਕਿ ਜੇ ਇਹ ਜੀਵਨ ਮਿਲਿਆ ਇਸ ਜੀਵਨ ਨੂੰ ਵਿਅਰਥ ਨਾ ਗਵਾਓ, ਭੁਲੇਖਿਆਂ 'ਚ ਵਹਿਮਾਂ ਭਰਮਾਂ 'ਚ ਨਾ ਪਾਓ। ਠੀਕ ਹੈ ਬਈ, ਆਪਣੇ ਮਨ ਨੂੰ ਇੱਦਾਂ ਦਾ ਬਣਾ ਲਓ, ਹੇ ਗੁਰੂ ਗ੍ਰੰਥ ਸਾਹਿਬ ਜੀ ਮੇਰੇ 'ਤੇ ਕਿਰਪਾ ਐਸੀ ਕਰ ਦਿਓ। ਸਭ ਤੋਂ ਪਹਿਲਾਂ ਗੁਰੂ ਚਰਨਾਂ 'ਚ ਨਮਸਕਾਰ ਕਰਨ ਲੱਗਿਆ, ਜੇ ਤੁਹਾਡਾ ਦਿਲ ਕਰਦਾ ਮੰਗਣਾ ਹੀ ਆ ਤਾਂ ਮੰਗ ਲਓ। ਗੁਰੂ ਜੀ ਆਪ ਸਿਖਾਉਂਦੇ ਸੀ, ਕਹਿੰਦੇ ਬਿਨ ਤੋਂ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ, ਕਹਿੰਦਾ ਮੈਂ ਮੰਗਣਾ ਹੀ ਹੈ। ਕਹਿੰਦੇ ਫਿਰ ਮੰਗ ਲਾ, ਦੇ ਨਾਮ ਸੰਤੋਖੀਆ ਪੁੱਤਰ ਹੈ ਮਨ ਕੀ ਭੁੱਖ, ਕਰੋ ਕਿਰਪਾ ਮੈਨੂੰ ਨਾਮ ਦੀ ਦਾਤ ਦੇ ਦਿਓ, ਮੇਰੇ ਮਨ ਦੀ ਭੁੱਖ ਮਰ ਜਾਏ। ਕਿਹੜੀ ਭੁੱਖ? ਉਹ ਝੂਠੀ ਨਹੀਂ, ਮੋਹ ਮਾਇਆ ਨਹੀਂ, ਇਸ ਮਨ ਨੂੰ ਭੁੱਖ ਲੱਗੀ ਆ ਆਪਣੇ ਘਰ ਜਾਣ ਦੀ, ਇਸ ਮਨ ਨੂੰ ਭੁੱਖ ਲੱਗੀ ਆਪਣੇ ਪਤੀ ਦੇ ਦਿਦਾਰੇ ਕਰਨ ਦੀ, ਪਰਮੇਸ਼ਰ ਦੇ ਦਿਦਾਰੇ ਕਰਨ ਦੀ। ਕਿਉਂਕਿ ਹਰ ਔਰਤ ਦੀ ਭੁੱਖ ਪਤੀ ਨੂੰ ਮਿਲਣ ਦੀ ਹੁੰਦੀ, ਅਤੇ ਇਹ ਆਤਮਾ ਔਰਤ ਆ ਅਤੇ ਖਸਮ ਅਕਾਲ ਪੁਰਖ ਆ, ਉਹਦੇ ਦਿਦਾਰੇ ਕਰਨ ਦੀ ਇਸ ਮਨ ਨੂੰ ਭੁੱਖ ਲੱਗੀ ਹੈ। ਅਤੇ ਉਹ ਕਿੱਥੋਂ ਉਹਨੂੰ ਮਿਟਣੀ ਹੈ? ਨਾਮ ਨਾਲ। ਕਿਉਂਕਿ ਕੱਲ ਯੁੱਗ ਦੇ ਅੰਦਰ ਨਾਮ ਹੀ ਐਸੀ ਦਾਤ ਹੈ। ਚਰਨ ਕਮਲ ਪ੍ਰਭ ਰਿਧੇ ਨਿਵਾਸ ਸਗਲ ਦੁੱਖ ਹੋਵਾ ਨਾਸ। ਚਰਨ ਕਹਿੰਦੇ ਨਾਮ ਨੂੰ, ਕਹਿੰਦੇ ਜੇ ਤੇਰੇ ਹਿਰਦੇ 'ਚ ਨਾਮ ਦਾ ਨਿਵਾਸ ਹੋ ਜਾਵੇ ਤੇਰੀ ਅਵਸਥਾ ਕਮਲ ਦੇ ਫੁੱਲ ਵਰਗੀ ਹੋ ਜਾਏਗੀ। ਕਿਉਂਕਿ ਕਮਲ ਦਾ ਫੁੱਲ ਛੱਪੜ ਚੁੱਕਦਾ, ਉਹਦੀਆਂ ਜੜ੍ਹਾਂ ਪਾਣੀ 'ਚ ਹੁੰਦੀਆਂ ਨੇ, ਧਰਤੀ 'ਚ ਨਹੀਂ ਹੁੰਦੀਆਂ। ਜਿਵੇਂ ਪਾਣੀ ਭਰੀ ਜਾਈਏ ਤਾਂ ਕੀ ਹੁੰਦਾ? ਉਹ ਉੱਚਾ ਹੁੰਦਾ ਜਾਂਦਾ। ਜਿੰਨਾ ਮਰਜ਼ੀ ਪਾਣੀ ਭਰ ਦਿਓ ਪਰ ਕਮਲ ਦਾ ਫੁੱਲ ਡੁੱਬਦਾ ਨਹੀਂ। ਗੁਰੂ ਜੀ ਕਹਿੰਦੇ ਜਿਹਦੇ ਹਿਰਦੇ 'ਚ ਨਾਮ ਦਾ ਟਿਕਾਅ ਬਣ ਜਾਵੇ ਉਹਦੀ ਅਵਸਥਾ ਕਮਲ ਦੇ ਫੁੱਲ ਵਰਗੀ, ਜਿੰਨੇ ਮਰਜ਼ੀ ਦੁੱਖ ਆ ਜਾਣ ਉਹ ਕਦੀ ਵੀ ਮਨ ਸੰਸਾਰ ਦੇ ਦੁੱਖਾਂ ਦੇ ਵਿੱਚ ਖੁੱਭਦਾ ਨਹੀਂ, ਉੱਚਾ ਹੁੰਦਾ ਜਾਂਦਾ। ਕਹਿੰਦਾ ਕਿਵੇਂ? ਕਹਿੰਦੇ ਸਗਲ ਦੁੱਖ ਕਾ ਹੋਵਾ ਨਾਸ, ਕਹਿੰਦੇ ਜਿਹਦੀ ਕਮਲ ਦੀ ਅਵਸਥਾ ਬਣ ਗਈ ਤਾਂ ਸਾਰਿਆਂ ਦੁੱਖਾਂ ਦਾ ਨਾਸ ਹੋ ਜਾਂਦਾ, ਫਿਰ ਉਹ ਆਤਮਾ ਪਰਮਾਤਮਾ 'ਚ ਮਿਲੂਗੀ ਜਾ ਕੇ। ਇੰਨੀ ਤਾਕਤ ਆ ਸ਼ਬਦ ਦੇ ਅੰਦਰ, ਨਾਮ ਦੇ ਅੰਦਰ। ਕਿਉਂਕਿ ਗੁਰੂ ਜੀ ਕਹਿੰਦੇ ਨੇ ਇਸ ਯੁੱਗ ਮੈਂ ਸੋਭਾ ਨਾਮ ਕੀ, ਮੇਰਾ ਨਾਮ ਹੈ ਸੋਭਾ। ਸੋ ਤੁਹਾਡਿਆਂ ਚਰਨਾਂ 'ਚ ਬੇਨਤੀ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਜੇ ਇਹਨਾਂ ਪੰਕਤੀਆਂ ਨੂੰ ਆਪ ਜੀ ਨੇ ਸਰਵਣ ਕੀਤਾ ਅਤੇ ਆਪਣੇ ਮਨ ਰੂਪੀ ਕੈਮਰੇ ਦੇ ਅੰਦਰ ਰਿਕਾਰਡਿੰਗ ਕਰਿਓ ਅਤੇ ਘਰ ਜਾ ਕੇ ਨਾ ਇਸ ਸੀ ਡੀ ਨੂੰ ਔਨ ਕਰਿਓ, ਠੀਕ ਹੈ, ਤਾਂ ਕਿ ਤੁਹਾਨੂੰ ਚੇਤਾ ਰਹੇ। ਕਿਉਂਕਿ ਘੁੰਡ ਸਾਰਿਆਂ ਨੇ ਕੱਢਿਆ, ਕਿਉਂਕਿ ਆਪਾਂ ਸਾਰੀਆਂ ਹੀ ਉਹਦੀਆਂ ਔਰਤਾਂ ਹੈ ਅਤੇ ਅਸੀਂ ਘੁੰਡ ਕੱਢ ਕੇ ਬੈਠੇ ਹਾਂ। ਅਸੀਂ ਰੱਬ ਵਾਲੇ ਪਾਸੇ ਪਰਦਾ ਕੀਤਾ ਅਤੇ ਜੱਗ ਨੂੰ ਵੇਖਣ ਡਏ ਹਾਂ। ਸੋ ਇੱਦਾਂ ਕਰਿਓ ਵੀ ਅੱਜ ਤੋਂ ਘੁੰਡ ਉਲਟਾ ਕਰ ਲਿਓ, ਵੀ ਜੱਗ ਵਾਲੇ ਪਾਸੇ ਪਰਦਾ ਕਰ ਲਿਓ, ਰੱਬ ਨੂੰ ਵੇਖਣ ਦੀ ਕੋਸ਼ਿਸ਼ ਕਰਿਓ। ਕਿਰਪਾ ਹੋਵੇਗੀ, ਆਨੰਦ ਆਏਗੇ। ਸੋ ਗੁਰੂ ਨੂੰ ਪਿਆਰੀ ਸਤਸੰਗ ਜਾਓ, ਇੱਥੇ ਸਮਾਪਤੀ ਕਰਦੇ ਹੋਏ ਫਤਿਹ ਕੇ ਜਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।